ਪਹਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਭਏ ਕੂਰਵ ਜਾਵੈ ਤੂਰ ਬਿਨ ਸ਼ਬਦ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁਝਿਆ ਮਰ ਜਨਮ ਆਵੈ ਜਾਏ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁਝਿਆ ਮਰ ਜਨਮ ਆਵੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਬਾਣੀ ਗੁਰੂ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿਨ੍ਹਾਂ ਦੇ ਓਟ ਆਸਰੇ ਸਦਕਾ ਸਤਿਗੁਰੂ ਜੀ ਦੇ ਇਸ ਅਸਥਾਨ ਸ਼ੋ ਘਰ ਵਿਖੇ ਆਪ ਜੀ ਦੇ ਪਾਵਨ ਬਚਨਾਂ ਦੀ ਚੱਲਦੀ ਲੜੀਵਾਰ ਗੁਰਮਤ ਵਿਚਾਰ ਵਿਆਖਿਆ ਦੇ ਅਧੀਨ ਅੱਜ ਦੇ ਸ਼ਬਦ 19 ਨੰਬਰ ਅੰਗ ਤੋਂ ਆਰੰਭ ਹੁੰਦੇ ਨੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਆਪਾਂ ਸ਼ੁਰੂ ਕਰਾਂਗੇ। ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ ਅੱਖਰੀ ਅਰਥ ਹਨ ਕਿ ਸਾਰਾ ਜੀਵਨ ਮਾਇਆ ਦੇ ਮੋਹ ਵਿੱਚ ਦੌੜ ਭੱਜ ਕਰ ਕਰਕੇ ਦੌੜ ਦੌੜ ਕੇ ਵਿਕਾਰਾਂ ਵਿੱਚ ਰਹਿ ਰਹਿ ਕੇ ਸਰੀਰ ਦੀ ਸ਼ਕਤੀ ਜਲ ਬਲ ਗਈ ਭਾਵ ਸਰੀਰ ਦਾ ਨਰੋਇਆਪਣ ਖਤਮ ਹੋ ਗਿਆ ਮਿੱਟੀ ਵਰਗਾ ਹੀ ਹੋ ਗਿਆ ਸਿਰਫ ਜਿਉਂਦਾ ਤੇ ਜਿਹੜਾ ਮਨ ਹੈ ਉਹ ਰੂਪ ਧਾਰਨ ਕਰ ਗਿਆ ਮਨੂਰ ਦਾ। ਮਨੂਰ ਦਾ ਮਤਲਬ ਹੈ ਕਿਸੇ ਲੋਹੇ ਦੇ ਟੁਕੜੇ ਨੂੰ ਤੁਸੀਂ ਲਗਾਤਾਰ ਅੱਗ ਵਿੱਚ ਰੱਖੋ ਤੇ ਉਹ ਜਿਹੜਾ ਲੋਹੇ ਦਾ ਟੁਕੜਾ ਉਹ ਸੜ ਕੇ ਸੁਆਹ ਬਣ ਜਾਂਦਾ। ਇਸ ਤਰ੍ਹਾਂ ਲਗਾਤਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਵਿਚਰ ਵਿਚਰ ਕੇ ਸਾਰੀ ਜ਼ਿੰਦਗੀ ਇਹ ਬੜਾ ਹੀ ਬੇਸ਼ਕੀਮਤੀ ਜਿਹੜਾ ਸਰੀਰ ਤੇ ਮਨ ਅੰਦਰ ਦੇ ਸਵਾਸ ਮਿਲੇ ਸਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਨੁੱਖ ਨੇ ਅਗਿਆਨਤਾ ਕਰਕੇ ਇੰਨੇ ਸੋਹਣੇ ਖਜ਼ਾਨੇ ਨੂੰ ਧੁੰਦਲਾ ਕਰ ਦਿੱਤਾ ਹੈ। ਪਿਛਲੇ ਸਾਰੇ ਹੀ ਸ਼ਬਦਾਂ ਵਿੱਚ ਗੁਰੂ ਸਾਹਿਬ ਨੇ ਜਿਸ ਚੀਜ਼ ਦਾ ਜ਼ਿਕਰ ਕੀਤਾ ਹੈ ਉਹਦਾ ਹੀ ਉਲੇਖ ਇਹਦੇ ਵਿੱਚ ਕਰ ਰਹੇ ਨੇ। ਤਿੰਨ ਪ੍ਰਕਾਰ ਦੇ ਲੋਕ ਧਾਰਮਿਕ ਜਗਤ ਵਿੱਚ ਵਿਚਰਦੇ ਨੇ। ਜਿਹੜੇ ਚੌਥੀ ਪ੍ਰਕਾਰ ਦੇ ਨੇ ਉਹਨਾਂ ਨੂੰ ਤੇ ਸੰਸਾਰੀ ਕਿਹਾ ਬਾਣੀ ਨੇ ਜਗਤ ਵਿੱਚ ਉਹਨਾਂ ਦੀ ਤੇ ਅੱਖ ਬਿਲਕੁਲ ਖੁੱਲੀ ਹੋਈ ਨਹੀਂ। ਉਹਨਾਂ ਵਾਸਤੇ ਨਾ ਕੋਈ ਧਰਮ ਨਾ ਕੋਈ ਕਰਮ ਨਾ ਕੋਈ ਗੁਰਦੁਆਰਾ ਨਾ ਕੋਈ ਨਿਤਨੇਮ ਉਹਤੇ ਆਏ ਨਹੀਂ ਨਾ ਉਹ ਇੱਕ ਤਰ੍ਹਾਂ ਦੇ ਨਾਲ ਆਪਣਾ ਜੀਵਨ ਮਸ਼ੀਨ ਵੱਤ ਗੁਜ਼ਾਰਦੇ ਨੇ। ਜਿਵੇਂ ਮਸ਼ੀਨਾਂ ਦੇ ਵਿੱਚ ਤੇਲ ਪੈਂਦਾ ਤੇ ਉਹ ਤੁਰਦੀਆਂ ਨੇ ਕੰਮ ਕਰਦੀਆਂ ਨੇ ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੇ ਸਰੀਰ ਸਿਰਫ ਜਿਉਂਦੇ ਨੇ ਇਉਂ ਕਹਿ ਲਓ ਖਾਣ ਪੀਣ ਦਾ ਸਮਾਨ ਰੋਟੀਆਂ ਉਹਨਾਂ ਵਿੱਚ ਪੈਂਦੀਆਂ ਨੇ ਕੰਮ ਕਰੀ ਜਾਂਦੇ ਨੇ ਮਸ਼ੀਨਾਂ ਵਾਂਗੂ ਜੀਵਨ ਉਹਨਾਂ ਵਿੱਚ ਨਹੀਂ ਹੈ। ਜਿਹੜੇ ਕੁਝ ਜਾਗੇ ਨੇ ਉਹਨਾਂ ਨੇ ਸੁਣਿਆ ਵੀ ਗੁਰੂ ਦੇ ਚਰਨਾਂ ਨਾਲ ਸਾਂਝ ਪਾਉਣੀ ਚਾਹੀਦੀ, ਉਹ ਗਏ ਧਰਮ ਦੇ ਮਾਰਗ ਤੇ, ਗੁਰਦੁਆਰੇ ਚਲੇ ਗਏ, ਮੱਥਾ ਟੇਕ ਲਿਆ, ਕਦੀ ਸਮਾਗਮ ਅਟੈਂਡ ਕਰ ਲਿਆ, ਕਦੀ ਲੰਗਰ ਵਰਤਾ ਦਿੱਤਾ ਥੋੜਾ ਜਿਹਾ, ਕਦੀ ਛਕ ਲਿਆ। ਉਹ ਪਰਮਾਤਮਾ ਦੇ ਰਾਹ ਵੱਲ, ਜੀਵਨ ਨੂੰ ਚੇਂਜ ਕਰਨ ਵੱਲ ਤੁਰੇ ਨਹੀਂ। ਉਹ ਇੱਕ ਪ੍ਰਕਾਰ ਦੇ ਲੋਕ ਨੇ, ਉਹ ਤੇ ਬਿਲਕੁਲ ਪੈਰ ਪੁੱਟੇ ਨਹੀਂ, ਆਏ ਜ਼ਰੂਰ ਨੇ, ਆ ਗਏ, ਪਰ ਜਿਸ ਕਾਰਜ ਵਾਸਤੇ ਗੁਰਦੁਆਰਾ ਸੀ, ਧਰਮ ਸੀ, ਬਾਣੀ ਸੀ, ਉਸ ਕਾਰਜ ਵੱਲ ਉਨ੍ਹਾਂ ਦਾ ਕੋਈ ਰੁਝਾਨ ਨਹੀਂ ਹੁੰਦਾ। ਇਹ ਦੂਜੀ ਪ੍ਰਕਾਰ ਦੇ ਲੋਕ ਨੇ। ਹੁਣ ਤੀਜੀ ਪ੍ਰਕਾਰ ਦੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ। ਉਹ ਕਿਹੜੇ ਨੇ? ਉਨ੍ਹਾਂ ਵਿੱਚ ਬਾਣੀ ਸੁਣ ਕੇ ਇੱਛਾ ਤੇ ਜਾਗ ਪੈਂਦੀ ਕਿ ਜਿਹੜਾ ਰੰਗ ਕਬੀਰ ਨੂੰ ਲੱਗਾ ਉਹ ਮੇਰੀ ਜ਼ਿੰਦਗੀ ਵਿੱਚ ਵੀ ਲੱਗ ਜਾਏ। ਜਿਹੜੀਆਂ ਬਖਸ਼ਾਂ ਗੁਰੂ ਕੇ ਪਿਆਰਿਆਂ ਗੁਰਮੁਖਾਂ ਨੇ ਮਾਣੀਆਂ ਨੇ, ਉਹ ਰੰਗ, ਉਹ ਪਿਆਰ, ਉਹ ਬਸੰਤ, ਉਹ ਖੇੜਾ, ਵਿਗਾਸ, ਖੁਸ਼ੀ ਮੇਰੇ ਵਿੱਚ ਵੀ ਆ ਜਾਏ। ਉਹ ਤੁਰਦੇ ਤੇ ਹਨ ਪਰ ਉਨ੍ਹਾਂ ਦੀ ਬੁੱਧੀ ਵਿੱਚ ਇੱਕ ਨੁਕਸ ਹੈ, ਉਹਨੂੰ ਕਹਿੰਦੇ ਨੇ ਦੁਬਦਾ। ਦੁਬਦਾ ਕਿਉਂ ਹੈ? ਅੱਗੇ ਵੀ ਖਿੱਚ ਰੱਖਦੇ ਨੇ, ਰੱਬ ਦੇ ਘਰੋਂ ਵੀ ਕੁਝ ਲੈਣਾ ਚਾਹੁੰਦੇ ਨੇ, ਪਰ ਪਿਛਲੀ ਜਿਹੜੀ ਖਿੱਚ ਹੈ ਨਾ ਮਾਇਆ ਦੀ ਤੇ ਸੰਸਾਰ ਦੀ, ਉਹਦੇ ਅਭਿਆਸ ਇੰਨੇ ਲੰਮੇ ਨੇ, ਇੰਨੇ ਸਾਲਾਂ ਦੇ, ਇੰਨੇ ਜਨਮਾਂ ਦੇ, ਕਿ ਉਹ ਚਾਹੁੰਦੇ ਹੋਏ ਵੀ ਉਹਨੂੰ ਅੰਦਰੋਂ ਤਿਆਗ ਨਹੀਂ ਸਕਦੇ। ਉਹ ਇੱਕ ਤਰ੍ਹਾਂ ਨਾਲ ਦੋ ਬੇੜੀਆਂ ਤੇ ਪੈਰ ਰੱਖਣ ਵਾਲੇ ਲੋਕ ਨੇ, ਦੋ ਰਸਤਿਆਂ ਤੇ ਤੁਰਨ ਵਾਲੇ ਲੋਕ ਨੇ, ਜਾਂ ਉਨ੍ਹਾਂ ਦੀ ਹਾਲਾਤ ਇਸ ਤਰ੍ਹਾਂ ਦੀ ਹੋਵੇਗੀ ਜਿਵੇਂ ਇੱਕ ਬੰਦਾ ਸਫ਼ਰ ਤੈਅ ਕਰਨਾ ਚਾਹੁੰਦਾ ਹੈ। ਉਹਨੂੰ ਪਤਾ ਜਿਹੜੇ ਸ਼ਹਿਰ ਮੈਂ ਜਾਣਾ ਹੈ ਉਹ 10 ਮੀਲ ਪੈਂਦਾ ਹੈ, ਤੇ ਉਹ ਤੁਰਦਾ ਹੈ, 2 ਮੀਲ ਇੱਕ ਦਿਨ ਜਾਂਦਾ ਤੇ 2 ਵਾਪਸ ਆ ਜਾਂਦਾ ਹੈ, 3 ਜਾਂਦਾ ਤੇ 2 ਵਾਪਸ ਆ ਜਾਂਦਾ, ਫਿਰ 2 ਜਾਂਦਾ, ਫਿਰ 3, ਇਸ ਤਰ੍ਹਾਂ ਤੁਰਦਾ ਅੱਗੇ ਵੀ ਏ ਪਰ ਪਿੱਛੇ ਵੀ ਆ ਜਾਂਦਾ। ਇਹਨੂੰ ਕਹਿੰਦੇ ਨੇ ਬੁੱਧੀ ਦੀ ਦੁਬਦਾ। ਇਹ ਦੁਬਦਾ ਜਿੰਨਾ ਚਿਰ ਅੰਦਰ ਰਹੇਗੀ, ਠੀਕ ਏ, ਇਹ ਵੀ ਇੱਕ ਅਭਿਆਸ ਹੁੰਦਾ ਹੈ ਕਿ ਸਹਿਜੇ ਸਹਿਜੇ ਬੰਦੇ ਤੇ ਅੰਦਰੋਂ ਪਿਛਲੀ ਖਿੱਚ ਖਤਮ ਹੋ ਜਾਏ। ਉਸ ਖਿੱਚ ਖਤਮ ਦਾ ਜ਼ਿਕਰ ਵੀ ਕੀਤਾ ਜਿਹਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ। ਪਰ ਅੱਜ ਦੇ ਸ਼ਬਦਾਂ ਦੇ ਵਿੱਚ ਉਸ ਅਵਗਣਾ ਦੇ ਵਿੱਚ ਮੁੱਠੀ ਹੋਈ ਬੁੱਧੀ, ਜੀਵਨ ਜਿਹੜੀ ਫੈਸਲਾ ਨਹੀਂ ਲੈ ਸਕਦੀ, ਅੱਗੇ ਵੀ ਹੱਥ ਮਾਰਦੀ, ਰੱਬ ਦੇ ਘਰੋਂ ਵੀ ਕੁਝ ਲੈਣਾ ਚਾਹੁੰਦੀ ਏ ਪਰ ਫਿਰ ਵਾਪਸ ਮੋੜ ਆਉਂਦੀ ਏ। ਗੁਰੂ ਨਾਨਕ ਸਾਹਿਬ ਉਹਦਾ ਜ਼ਿਕਰ ਕਰਦੇ ਹੋਏ ਇਥੋਂ ਸ਼ੁਰੂ ਕਰਦੇ ਨੇ, ਕਹਿੰਦੇ ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹੇ ਮਨੂਰ। ਇਹ ਸਰੀਰ ਸਾਰੀ ਜ਼ਿੰਦਗੀ ਇਸ ਦੌੜ ਭੱਜ ਵਿਚ ਜਿਉਂ ਭੱਜਿਆ, ਦਿਨ ਰਾਤ ਕੰਮਾਂ ਵਿਚ, ਧੰਦਿਆਂ ਵਿਚ, ਰੌਲਿਆਂ ਵਿਚ, ਵਡਿਆਈਆਂ ਵਿਚ, ਨਿੰਦਿਆ ਵਿਚ, ਇਹ ਇੰਨਾ ਸੁਨਹਿਰੀ ਸਰੀਰ ਸੀ, ਵਿਕਾਰਾਂ ਦੀ ਭੱਠੀ ਵਿਚ ਪਾ ਕੇ ਇਹ ਮਿੱਟੀ ਵਰਗਾ ਹੋ ਗਿਆ, ਇਹਦੀ ਰੌਣਕ ਖਤਮ ਹੋ ਗਈ ਤੇ ਉਹ ਜਿਹੜਾ ਸੁਹਾਵਣਾਪਣ ਸ਼ਕਤੀ ਸੀ ਅੰਦਰੋਂ ਖਤਮ ਹੋ ਗਈ। ਮਨ ਮਾਇਆ ਮੋਹੇ, ਤੇ ਇਹ ਜਿਹੜਾ ਮਨ ਹੈ, ਮਾਇਆ ਦਾ ਸੁਭਾਅ ਹੀ ਗਰਮ ਏ, ਮਾਇਆ ਇੱਕ ਅੱਗ ਹੈ, ਉਹਦੇ ਨਾਲ ਸਨੇਹ ਕਰਨ ਕਰਕੇ ਮਾਇਆ ਮਨੂਰ ਇਹ ਮਨ ਜਿਹੜਾ ਸੜੇ ਹੋਏ ਲੋਹੇ ਵਰਗਾ ਬਣ ਗਿਆ। ਔਗਣ ਫਿਰ ਲਾਗੂ ਭਏ, ਕੂਰ ਵਜਾਵੇ ਤੂਰ। ਕਹਿੰਦੇ ਨੇ ਔਗਣ ਉਹਦੇ ਉੱਤੇ ਲਾਗੂ ਹੋ ਗਏ। ਜਦੋਂ ਇਹ ਅਵਸਥਾ ਬਣ ਜਾਂਦੀ ਏ ਫਿਰ ਮਨੁੱਖ ਭਾਵੇਂ ਕਿੰਨਾ ਯਤਨ ਕਰੀ ਜਾਏ, ਗਿਆਨ ਉਹਨੂੰ ਹੁੰਦਾ ਹੈ ਕਿ ਮੈਂ ਗਲਤ ਰਾਹ ਤੇ ਜਾ ਰਿਹਾ, ਪਰ ਉਹਦੇ ਅੰਦਰ ਸਮਰੱਥਾ ਨਹੀਂ ਹੁੰਦੀ। ਉਸ ਘੜੀ ਵਿਚ ਉਹਦਾ ਜ਼ਿਕਰ ਕਰ ਰਹੇ ਨੇ, ਕਹਿੰਦੇ ਔਗੁਣ ਲਾਗੂ ਹੋ ਗਏ, ਚਾਹੁੰਦਾ ਵੀ ਏ ਪਰ ਫਿਰ ਔਗੁਣਾਂ ਵਿਚ ਜਾ ਕੇ ਡਿੱਗ ਪੈਂਦਾ। ਤੇ ਕੂਰ ਵਜਾਵੇ ਤੂਰ, ਕੂਰ ਦਾ ਅਰਥ ਹੈ ਝੂਠ। ਝੂਠ ਆਪਣੇ ਵਾਜੇ ਵਜਾਉਂਦਾ ਖੁਸ਼ੀ ਦੇ, ਕਿਉਂਕਿ ਝੂਠ ਦੀ ਸਰਕਾਰ ਚੱਲਦੀ ਉਸ ਬੰਦੇ ਤੇ। ਕਰੀ ਵੀ ਜਾਏਗਾ, ਇਧਰੋਂ ਪਾਠ ਵੀ ਕਰੀ ਜਾਏਗਾ, ਇਧਰੋਂ ਪੂਜਾ ਵੀ ਕਰੀ ਜਾਏਗਾ, ਇਧਰੋਂ ਤੀਰਥਾਂ ਦੀਆਂ ਯਾਤਰਾ ਵੀ ਕਰੀ ਜਾਏਗਾ, ਨਹਾਈ ਵੀ ਜਾਏਗਾ, ਸਾਰਾ ਕੁਝ ਕਰੀ ਜਾਏਗਾ, ਪਰ ਝੂਠ, ਨਿੰਦਿਆ, ਫਰੇਬ, ਈਰਖਾ, ਦਵੈਸ਼, ਇਹ ਚੀਜ਼ਾਂ ਤੋਂ ਬਾਜ ਨਹੀਂ ਆਏਗਾ। ਉਸ ਅਵਸਥਾ ਵਿਚ ਹਜ਼ੂਰ ਕਹਿੰਦੇ ਬਿਨ ਸ਼ਬਦ ਹੈ ਭਰਮਾਈ ਹੈ। ਇਹ ਕਿਉਂ ਭਰਮਿਆ? ਕਿਉਂਕਿ ਜਿਹੜੇ ਬਾਹਰਲੇ ਕਰਮ ਸਨ ਉਹ ਤੇ ਕਰ ਲਏ, ਗੁਰੂ ਕੇ ਸ਼ਬਦ ਨਾਲ ਕਦੀ ਜੁੜਿਆ ਨਹੀਂ, ਗੁਰਬਾਣੀ ਨਾਲ ਕਦੀ ਜੁੜਿਆ ਨਹੀਂ, ਅਭਿਆਸ ਕਦੀ ਕੀਤਾ ਨਹੀਂ, ਗੁਰੂ ਦੀ ਗੱਲ ਨੂੰ ਕਦੀ ਧਿਆਨ ਨਾਲ ਸੁਣਿਆ ਨਹੀਂ। ਇਸ ਕਰਕੇ ਭਰਮ ਗਿਆ, ਭੁਲੇਖਿਆਂ ਵਿਚ ਪੈ ਗਿਆ, ਦੁਬਦਾ ਡੋਬੇ ਪੂਰ। ਕਹਿੰਦੇ ਇਸ ਤਰ੍ਹਾਂ ਦੀ ਹਾਲਾਤ ਵਿਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਵੇਖਿਆ ਇਸ ਦੁਬਦਾ ਵਿਚ, ਦਵੈਤ ਵਿਚ, ਕਦੀ ਅੱਗੇ ਕਦੀ ਪਿੱਛੇ ਜਾ ਜਾ ਕੇ ਕਈ ਪੂਰਾਂ ਦੇ ਪੂਰ ਭਾਵ ਵੱਡੀ ਗਿਣਤੀ ਵਿਚ ਧਾਰਮਿਕ ਬੰਦੇ ਵੀ ਇਸ ਰਾਹ ਤੇ ਡੁੱਬਦੇ ਭਾਵ ਰਾਹ ਵਿਚ ਰਹਿੰਦੇ ਵੇਖੇ ਨੇ। ਫਿਰ ਪੁੱਛਿਆ ਮਹਾਰਾਜ ਇਸ ਦੁਬਦਾ ਨੂੰ ਖਤਮ ਕਿਵੇਂ ਕਰੀਏ, ਇਹਨੂੰ ਜੀਵਨ ਵਿਚੋਂ ਕਿਵੇਂ ਖਤਮ ਕਰੀਏ? ਤੇ ਸਤਿਗੁਰੂ ਜਵਾਬ ਦਿੰਦੇ ਕਹਿੰਦੇ ਮਨ ਰੇ ਸ਼ਬਦ ਧਰੋ ਚਿਤ ਲਾਏ। ਹੋਰ ਤਾਂ ਭਾਈ ਕੋਈ ਰਸਤਾ ਹੀ ਨਹੀਂ, ਇੱਕੋ ਹੀ ਰਾਹ ਹੈ, ਗੁਰੂ ਕੇ ਸ਼ਬਦ ਦੇ ਵਿਚ ਚਿੱਤ ਲਾਉਣਾ, ਗੁਰੂ ਦੀ ਸਿੱਖਿਆ ਨੂੰ ਸੁਣਨਾ ਤੇ ਗੁਰੂ ਕੇ ਸ਼ਬਦ ਦੇ ਵਿਚ ਚਿੱਤ ਲਾਉਣਾ। ਇਹ ਦੋ ਚੀਜ਼ਾਂ ਨੇ। ਗੁਰੂ ਦੀ ਸਿੱਖਿਆ ਹੁੰਦੀ ਏ ਜਿਹਦੇ ਵਿਚ ਬੁੱਧੀ ਜੋੜੀ ਦੀ ਏ, ਤਾਂ ਆਪਾਂ ਸਮਝਾਂਗੇ ਨਾ। ਗੁਰੂ ਕੀ ਸਿੱਖਿਆ ਹੁੰਦੀ ਏ, ਜਿਵੇਂ ਗੁਰੂ ਸਾਹਿਬ ਸਾਨੂੰ ਸਿੱਖਿਆ ਦਿੰਦੇ ਨੇ ਝੂਠ ਨਹੀਂ ਬੋਲਣਾ ਭਾਈ, ਕਿਸੇ ਦਾ ਹੱਕ ਨਹੀਂ ਖਾਣਾ, ਇਹ ਚੰਗਿਆਈਆਂ ਦੱਸਣਗੇ ਵੀ ਇਹ ਤੁਸੀਂ ਚੰਗਿਆਈਆਂ ਅਪਣਾਉਣੀਆਂ ਨੇ ਔਰ ਇਹਦੇ ਨਾਲ ਨਾਲ ਤੁਸੀਂ ਬੁਰਿਆਈਆਂ ਛੱਡਣੀਆਂ ਨੇ। ਇਹਨੂੰ ਕਹਿੰਦੇ ਨੇ ਗੁਰੂ ਦੀ ਸਿੱਖਿਆ। ਇਹ ਬੁੱਧੀ ਦਾ ਵਿਸ਼ਾ ਹੈ, ਇਹਨੂੰ ਬੁੱਧੀ ਸੁਣੇਗੀ ਅੰਦਰੋਂ ਵੀ ਕੀ ਚੰਗਾ ਹੈ ਕੀ ਮਾੜਾ ਹੈ। ਪਰ ਜਦੋਂ ਆਪਾਂ ਕਹਿੰਦੇ ਨੇ ਸ਼ਬਦ ਦੇ ਵਿਚ ਸੁਰਤ ਲਾਈਏ, ਉਥੇ ਬੁੱਧੀ ਦਾ ਵਿਸ਼ਾ ਨਹੀਂ, ਉਥੇ ਸੁਰਤ ਲੱਗੇਗੀ ਨਾ। ਇਹ ਤੇ ਬੁੱਧੀ ਤੇ ਤੋਲਣ ਵਾਲੀ ਚੀਜ਼ ਹੈ। ਸੁਰਤ ਨੇ ਸ਼ਬਦ ਵਿਚ ਲੱਗਣਾ, ਉਹ ਅਭਿਆਸ ਵੱਖਰਾ ਹੈ। ਉਹ ਅਭਿਆਸ ਹੈ ਵੀ ਜਦੋਂ ਅਸੀਂ ਸ਼ਬਦ ਉਚਾਰਨ ਕਰਨੇ ਆ, ਮੰਨ ਲਓ ਕੋਈ ਵੀ ਸ਼ਬਦ ਹੈ, ਮੂਲ ਮੰਤਰ ਹੈ, ਗੁਰਮੰਤਰ ਹੈ ਜਾਂ ਗੁਰਬਾਣੀ ਦਾ ਪਾਠ ਹੈ, ਉਹਦੇ ਵਿਚੋਂ ਜਿਹੜੀ ਆਵਾਜ਼ ਆ ਰਹੀ ਹੈ, ਜਿਹੜਾ ਸ਼ਬਦ ਆ ਰਿਹਾ, ਜਿਹੜੀ ਧੁਨ ਆ ਰਹੀ ਹੈ, ਕੇਵਲ ਉਹਨੂੰ ਸੁਣਨਾ ਹੈ। ਉਹ ਵਿਚਾਰ ਕਰਨੀ ਕਰ ਲਓ, ਹਰਜ ਕੋਈ ਨਹੀਂ, ਵਿਚਾਰ ਕਰੋ, ਪਰ ਧਿਆਨ ਇਕਾਗਰ ਕਰਨਾ ਹੈ। ਪਹਿਲਾਂ ਜਿਹੜਾ ਉਹਨੂੰ ਸਮਝਣਾ ਸਮਝ ਲਓ। ਉਹ ਆਵਾਜ਼ ਸਾਡੇ ਅੰਦਰਲੀ ਆਵਾਜ਼ ਨੂੰ ਸ਼ੁੱਧ ਕਰੇਗੀ, ਫਿਲਟਰ ਕਰੇਗੀ, ਉਹਦੇ ਵਿਚੋਂ ਪਾਪ ਕੱਢੇਗੀ, ਉਹਦੇ ਵਿਚੋਂ ਦੁਬਧਾ ਕੱਢੇਗੀ, ਉਹਦੇ ਵਿਚੋਂ ਜਿਹੜਾ ਮੈਲ ਪਈ ਏ ਸਾਰੀ, ਇਹ ਆਵਾਜ਼ ਉਹਦੇ ਵਿਚੋਂ ਕੱਢ ਦੇਗੀ, ਵਿਚੋਂ ਪਾਪ ਜਿਹੜੇ ਨੇ ਚਲੇ ਜਾਣਗੇ। ਇਹਨੂੰ ਕਹਿੰਦੇ ਮਨ ਰੇ ਸ਼ਬਦ ਧਰੋ ਚਿੱਤ ਲਾਏ। ਆਪਣਾ ਚਿੱਤ ਸ਼ਬਦ ਵਿਚ ਲਾਉਣਾ ਕਰੋ। ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੈ ਆਵੇ ਜਾਏ। ਜਿਨ੍ਹਾਂ ਨੇ ਗੁਰੂ ਦੀ ਸ਼ਰਨੀ ਪੈ ਕੇ ਨਾਮ ਨੂੰ ਬੁੱਝਿਆ ਨਹੀਂ, ਭਾਵ ਨਾਮ ਨਹੀਂ ਜਪਿਆ, ਗੁਰੂ ਕੀ ਸਿੱਖਿਆ ਨਹੀਂ ਉਹਨਾਂ ਜੀਵਨ ਵਿਚ ਧਾਰਨ ਕੀਤੀ, ਉਹ ਫਿਰ ਮਰ ਜਨਮਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ, ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। ਇੱਕ ਤੇ ਸਰੀਰ ਦਾ ਆਉਣ ਜਾਣ ਹੈ ਤੇ ਇੱਕ ਮਨ ਦਾ ਆਉਣ ਜਾਣ ਹੈ। ਮਨ ਦਾ ਆਉਣ ਜਾਣ ਕੀ, ਉਹਨਾਂ ਦਾ ਮਨ ਨਹੀਂ ਟਿਕਦਾ, ਕਦੀ ਕਿੱਧਰ ਨੂੰ ਚਲਾ ਜਾਂਦਾ, ਕਦੀ ਕਿੱਧਰ ਨੂੰ। ਇਹ ਵੀ ਇੱਕ ਜਨਮ ਮਰਨ ਹੈ। ਦੋ ਪ੍ਰਕਾਰ ਦਾ ਜਨਮ ਮਰਨ ਹੈ। ਇੱਕ ਜਨਮ ਮਰਨ ਹੈ ਗੁਰੂ ਕੇ ਸਵਾਰਿਓ, ਸਰੀਰ ਮਰ ਗਿਆ ਤੇ ਅੱਗੋਂ ਨਵਾਂ ਜਨਮ, ਫਿਰ ਮੌਤ, ਫਿਰ ਨਵਾਂ ਜਨਮ। ਇੱਕ ਜਨਮ ਮਰਨ ਹੈ, ਸਾਡੇ ਵਿਚ ਖਿਆਲ ਜਨਮ ਲੈਂਦੇ ਨੇ, ਫਿਰ ਮਰ ਜਾਂਦੇ ਨੇ, ਫਿਰ ਇਧਰ ਨੂੰ ਮਨ ਦੌੜਦਾ, ਫਿਰ ਉਧਰ ਨੂੰ ਭੱਜਦਾ ਫਿਰਦਾ। ਇਸ ਤਰ੍ਹਾਂ ਆਉਣ ਜਾਣ ਵਿਚ ਦੁਬਧਾ ਵਿਚ ਜੀਵਨ ਨਿਕਲ ਜਾਂਦਾ। ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ। ਕਹਿੰਦੇ ਨੇ ਕਿਹੜਾ ਸਰੀਰ ਸੁੱਚਾ ਹੈ, ਪਵਿੱਤਰ ਕਿਹੜਾ ਹੈ, ਕਾਹਦੇ ਨਾਲ ਸਾਡਾ ਜੀਵਨ ਸਰੀਰ ਤਨ ਸੁੱਚਾ ਹੋਵੇਗਾ? ਕਹਿੰਦੇ ਜਿਸ ਸਰੀਰ ਦੇ ਵਿਚ ਅਕਾਲ ਪੁਰਖ ਦਾ ਨਾਮ ਨਿਵਾਸ ਕਰ ਗਿਆ, ਟਿਕ ਗਿਆ। ਭੈ ਸੱਚ ਰਾਤੀ ਦੇਹੁਰੀ, ਦੇਹੁਰੀ ਦਾ ਅਰਥ ਵੀ ਸਰੀਰ ਹੈ। ਵੈਸੇ ਦੇਹੁਰੀ ਸ਼ਬਦ ਜਿਹੜਾ ਦੇਹ ਸ਼ਬਦ ਹੈ ਨਾ, ਦਹਿਲੀਜ ਤੋਂ ਬਣਿਆ ਲੱਗਦਾ, ਦਹਿਲੀਜ ਦੇਹੁਰੀ, ਦੇਹੁਰੀ ਦਹਿਲੀ ਸ਼ਬਦ ਵੀ ਹੈ, ਦਹਿਲੀ ਦਰਵੇਸ਼ ਸ਼ਬਦ ਵੀ ਹੈ। ਦਰਵੇਸ਼ ਦਾ ਮਤਲਬ ਹੈ, ਦਰ ਦਾ ਮਤਲਬ ਹੁੰਦਾ ਜਿਹੜਾ ਦਰਵਾਜ਼ਾ ਹੁੰਦਾ ਉਹਦੀ ਇੱਕ ਚੌਖਟਾ ਹੁੰਦਾ ਚੌਵਾਂ ਪਾਸੇ ਜਿਹਦੇ ਨਾਲ ਦਰਵਾਜ਼ਾ ਲੱਗਾ, ਤੇ ਜਿਹੜਾ ਉਹਦੇ ਥੱਲੇ ਵਾਲਾ ਸਰਦਲ ਜਿਹਨੂੰ ਕਹਿੰਦੇ ਆਪਾਂ ਜਾਂ ਬਰੂਹਾਂ ਕਹਿੰਦੇ ਆ, ਜਿੱਥੋਂ ਆਪਾਂ ਪੈਰ ਅੰਦਰ ਰੱਖਣੇ ਘਰ ਦੇ ਵਿਚ, ਉਹਨੂੰ ਕਹਿੰਦੇ ਨੇ ਦਰ, ਉਹਨੂੰ ਕਹਿੰਦੇ ਦਹਿਲੀਜ। ਤੇ ਦਰਵੇਸ਼, ਅਵੇਸ਼ ਦਾ ਮਤਲਬ ਅੰਦਰ ਆਉਣ ਵਾਲਾ, ਅੰਦਰ ਆਉਣ ਦੀ ਇੱਛਾ ਰੱਖਣ ਵਾਲਾ, ਉਹ ਪਰਮਾਤਮਾ ਦੇ ਦਰ ਦੇ ਅੰਦਰ ਆਉਣ ਵਾਲਾ, ਅਵੇਸ਼ ਆਉਣ ਵਾਲਾ, ਉਹਨੂੰ ਕਿਹਾ ਦਰਵੇਸ਼। ਇਥੋਂ ਬਣੀ ਦਹਿਲੀਜ, ਦਹਿਲੀਜ ਤੋਂ ਬਣੀ ਦੇਹੁਰੀ, ਦੇਹੁਰੀ ਦਾ ਮਤਲਬ ਇਹ ਦੇਹ ਸਰੀਰ ਬਣਿਆ, ਇਹ ਕਿਵੇਂ ਦੇਹੁਰੀ ਹੈ, ਇਹ ਕਿਵੇਂ ਦਰਵਾਜ਼ਾ ਹੈ। ਅਸਲ ਵਿਚ ਆ ਸਰੀਰ ਹੀ ਪਰਮਾਤਮਾ ਦਾ ਦਰਵਾਜ਼ਾ ਹੈ। ਜੇ ਕੋਈ ਅੱਜ ਤੱਕ ਵਾਹਿਗੁਰੂ ਦੇ ਘਰ ਤੱਕ ਗਿਆ ਹੈ ਤੇ ਦੇਹੁਰੀ ਦਾ ਮਤਲਬ ਇਹ ਦੇਹਲੀ, ਇਹ ਹੈ ਸਰਦਲ, ਜਿੱਥੋਂ ਸੁਰਤ ਅੰਦਰ ਜਾ ਕੇ ਵਾਹਿਗੁਰੂ ਦੇ ਦੇਸ਼ ਤੱਕ ਜਾਂਦੀ ਏ। ਤਾਂ ਇਥੇ ਕਿਹਾ ਮਨੁੱਖਾ ਸਰੀਰ ਨੂੰ ਦੇਵਤੇ ਵੀ ਲੋੜਦੇ ਨੇ, ਕਿਉਂ ਦਰਵਾਜ਼ੇ ਨੂੰ ਸਾਰੇ ਲੱਭਣਗੇ। ਇਹ ਦੇਹਲੀ ਹੈ, ਇਹ ਹੈ ਦੇਹਲੀ ਦੀਪਕ ਵਿਚਕਾਰ ਖੜਾ ਹੈ, ਦੇਹ ਮਿਲਾਉਣ ਵਾਲੀ ਵਾਹਿਗੁਰੂ। ਇਕ ਪਾਸੇ ਸੰਸਾਰ ਏ ਦੇਹ ਦੇ, ਦੂਜੇ ਪਾਸੇ ਨਿਰੰਕਾਰ ਹੈ। ਜਿਹੜਾ ਇਸ ਦੇਹ ਦੇ ਰਸਾਂ ਨੂੰ ਪਾਰ ਕਰ ਗਿਆ ਉਹ ਵਿਚ ਖੜੇ ਹੋਏ ਨੇ, ਉਹ ਵਾਹਿਗੁਰੂ ਦੇ ਘਰ ਵਿਚ ਪਹੁੰਚ ਗਿਆ। ਤੇ ਜਿਹੜਾ ਇਨ੍ਹਾਂ ਰਸਾਂ ਵਿਚ ਡੁੱਬ ਗਿਆ ਉਹ ਦਰਵਾਜ਼ੇ ਵਿਚ ਡਿੱਗ ਪਿਆ, ਉਹ ਦੇਹ ਵਿਚ ਭਟਕ ਗਿਆ। ਇਸ ਕਰਕੇ ਸੱਚੇ ਪਾਤਸ਼ਾਹ ਇਥੇ ਬਚਨ ਕਹਿੰਦੇ ਭੈ ਸੱਚ ਰਾਤੀ ਦੇਹੁਰੀ। ਇਹ ਪਰਮਾਤਮਾ ਦਾ ਦਰਵਾਜ਼ਾ ਜਿਹੜੀ ਦੇਹ ਹੈ, ਜਿਹੜੀ ਖਿੜਕੀ ਹੈ ਉਹਦੇ ਘਰ ਜਾਣ ਵਾਲੀ, ਉਹ ਵਾਹਿਗੁਰੂ ਦੇ ਪਿਆਰ ਵਿਚ ਤੇ ਸੱਚੇ ਨਾਮ ਵਿਚ ਰੰਗੀ ਗਈ। ਜੇਵਾ ਸੱਚ ਸੁਭਾਓ, ਤੇ ਐਸੇ ਲੋਕਾਂ ਦਾ, ਉਹਨਾਂ ਦੀ ਜੇਵਾ ਦਾ ਸੁਭਾਓ ਜਿਹੜਾ ਨਾ ਮਨੋਰਥ ਸਿਰਫ ਇਹ ਰਹਿ ਜਾਂਦਾ ਕਿ ਇਸ ਜੇਵਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ, ਉਹਦੀ ਬੰਦਗੀ ਕਰਨੀ ਹੈ। ਸੱਚੀ ਨਦਰ ਨਿਹਾਲੀ ਐ ਬਹੁੜ ਨ ਪਾਵੈ ਤਾਉ। ਕਹਿੰਦੇ ਇਸ ਤਰ੍ਹਾਂ ਜਦੋਂ ਕੋਈ ਆਪਣੀ ਦੇਹ ਨੂੰ ਪਵਿੱਤਰ ਉੱਚਾ ਸੁੱਚਾ ਵਿਕਾਰ ਰਹਿਤ ਪਾਪਾਂ ਤੋਂ ਰਹਿਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪੇਸ਼ ਹੁੰਦਾ, ਤੇ ਫਿਰ ਕਹਿੰਦੇ ਉਹਦੇ ਦਰ ਤੇ ਨਜ਼ਰ ਨਿਹਾਲੀਐ। ਨਿਹਾਲੀਐ ਦਾ ਅਰਥ ਵੇਖਣਾ, ਨਜ਼ਰ ਦਾ ਅਰਥ ਵੀ ਵੇਖਣਾ, ਵੇਖ ਕੇ ਨਿਹਾਲ ਕਰ ਦੇਣਾ, ਖੁਸ਼ੀ ਕਰ ਦੇਣੀ, ਉਹਨੂੰ ਕਹਿੰਦੇ ਨਿਹਾਲ ਕਰ ਦਿੱਤਾ। ਬਹੁੜ ਨਾ ਪਾਵੈ ਤਾਉ, ਤੇ ਪਰਤ ਕੇ ਫਿਰ ਉਹਨੂੰ ਤਪਾਉਣਾ, ਪਰਤ ਕੇ ਫਿਰ ਉਹਨੂੰ ਦੁੱਖਾਂ ਵਿਚ ਨਹੀਂ ਪੈਣਾ ਪੈਂਦਾ, ਉਹਦੀ ਸਾਰੀ ਤਪਸ਼ ਮਿਟ ਜਾਂਦੀ ਹੈ। ਸਾਚੇ ਤੇ ਪਵਣਾ ਪਿਆ ਪਵਨ ਤੇ ਜਲ ਹੋਏ, ਜਲ ਤੇ ਤਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ। ਗੁਰੂ ਸਾਹਿਬ ਫਿਰ ਇਸ ਦੇਹ ਦੀ ਵਿਆਖਿਆ ਕਰ ਰਹੇ ਨੇ, ਦੇਹ ਦਾ ਵਿਗਿਆਨ ਦੱਸ ਰਹੇ ਨੇ। ਉਹ ਕਹਿੰਦੇ ਕਿਵੇਂ ਬਣੀ ਏ ਇਹ ਦੇਹ, ਕਿੱਥੋਂ ਪੈਦਾ ਹੋਈ ਏ, ਸਰੀਰ ਕਿਵੇਂ ਬਣਿਆ। ਸਾਚੇ ਤੇ ਪਵਣਾ ਪਿਆ, ਸਾਚੇ ਦਾ ਅਰਥ ਸੱਚੇ ਵਾਹਿਗੁਰੂ ਤੋਂ। ਹੁਣ ਫਸਟ ਨੰਬਰ ਤੇ ਅਕਾਲ ਪੁਰਖ ਸੱਚਾ ਹੈ ਜਿਹੜਾ, ਦੂਜੇ ਨੰਬਰ ਤੇ ਪਵਣਾ, ਪਵਣਾ ਦਾ ਅਰਥ ਸ਼ਬਦ ਆਵਾਜ਼, ਵਾਹਿਗੁਰੂ ਦੇ ਮੂੰਹ ਵਿਚੋਂ ਇਕ ਆਵਾਜ਼ ਨਿਕਲੀ। ਪਵਣ ਵੈਸੇ ਪਵਣ ਦੇ ਅਰਥ ਨੇ ਹਵਾ, ਪਰ ਇਥੇ ਹਵਾ ਜਿਹੜੀ ਹੈ, ਜਦੋਂ ਸ਼ਬਦ ਪੈਦਾ ਹੁੰਦਾ ਤੇ ਹਵਾ ਦੇ ਰਾਹੀਂ ਹੁੰਦਾ, ਪਵਣ ਦੇ ਰਾਹੀਂ ਸਾਡੇ ਮੂੰਹ ਵਿਚੋਂ ਜਿਹੜੀ ਆਵਾਜ਼ ਨਿਕਲਦੀ ਏ, ਇਹਨੂੰ ਪੈਦਾ ਕਰਨ ਵਾਲੀ ਹਵਾ ਹੈ, ਹਵਾ ਕਰਕੇ ਪੈਦਾ ਹੋ ਰਿਹਾ। ਇਸ ਕਰਕੇ ਵਾਹਿਗੁਰੂ ਪਹਿਲੇ ਨੰਬਰ ਤੇ, ਉਸ ਤੋਂ ਬਾਅਦ ਉਹਨੇ ਸ਼ਬਦ ਪੈਦਾ ਕੀਤਾ ਪਵਣ ਦੇ ਰਾਹੀਂ, ਪਵਣਾ ਪਿਆ ਤੇ ਪਵਣਾ ਤੇ ਉਸ ਸ਼ਬਦ ਦੇ ਵਿਚੋਂ ਜਲ ਹੋਏ, ਫਿਰ ਪਾਣੀ ਸਾਜਿਆ ਉਹਨੇ ਨਾਮ ਦੇ ਵਿਚੋਂ, ਸ਼ਬਦ ਦੇ ਵਿਚੋਂ, ਆਵਾਜ਼ ਵਿਚੋਂ ਕਿਵੇਂ ਬਣਾਇਆ ਇਹ ਵਾਹਿਗੁਰੂ ਜਾਣਦਾ ਅਕਾਲ ਪੁਰਖ। ਕਿ ਜਲ ਪੈਦਾ ਹੋ ਗਿਆ ਤੇ ਜਲ ਤੇ ਤਰੇ ਭਵਨ ਸਾਜਿਆ, ਇਸ ਫਿਰ ਪਾਣੀ ਤੋਂ ਅੱਗੇ ਵਾਹਿਗੁਰੂ ਨੇ ਸਾਰੇ ਤੱਤ ਸਾਜ ਦਿੱਤੇ। ਪਾਣੀ ਤੋਂ ਮਿੱਟੀ ਵੀ ਬਣ ਗਈ, ਫਿਰ ਅਗਨੀ ਪੈਦਾ ਹੋ ਗਈ, ਫਿਰ ਆਕਾਸ਼, ਇਹ ਸਾਰੇ ਤੱਤ ਪੈਦਾ ਹੋ ਗਏ ਤੇ ਤਰੇ ਭਵਨ ਸਾਰਾ ਪਸਾਰਾ ਜਿਹੜਾ ਤਿੰਨ ਭਵਨਾਂ ਦਾ, ਸ੍ਰਿਸ਼ਟੀ ਸਾਰੀ ਜਿਹੜੀ ਹੈ ਉਹਦੀ ਸਾਜਣਾ ਹੋ ਗਈ। ਤੇ ਜਿੰਨੀ ਸ੍ਰਿਸ਼ਟੀ ਬਣੀ ਉਹਦੇ ਵਿਚ ਘੱਟ ਘੱਟ ਜੋਤ ਸਮੋਏ, ਹਰ ਇਕ ਵਿਚ ਆਪਣੇ ਕਿਣਕੇ ਰੱਖ ਦਿੱਤੇ, ਛੋਟੇ ਛੋਟੇ ਜੋਤ ਰੱਖ ਦਿੱਤੀ ਵਾਹਿਗੁਰੂ ਨੇ। ਹੁਣ ਜਦੋਂ ਇਹ ਸਰੀਰ ਇਸ ਤਰ੍ਹਾਂ ਦਾ ਬਣ ਗਿਆ ਤਾਂ ਇਹਦੇ ਵਿਚ ਇਕ ਹਿੱਸਾ ਮੈਲਾ ਸੀ ਤੇ ਇਕ ਨਿਰਮਲ ਸੀ। ਸਤਿਗੁਰੂ ਕਹਿੰਦੇ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ। ਇਹ ਸਰੀਰ ਧਾਰਨ ਕਰਕੇ ਜਿਹੜੇ ਤਾਂ ਨਿਰਮਲ ਨਾਮ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਦਾ ਫਿਰ ਜੀਵਨ ਕਦੀ ਮੈਲਾ ਨਹੀਂ ਹੋ ਸਕਦਾ, ਕਿਉਂਕਿ ਨਾਮ ਇਕ ਪਵਿੱਤਰ ਵਸਤੂ ਹੈ, ਉੱਚੀ ਹੈ, ਜੀਵਨ ਨੂੰ ਧੋਣ ਵਾਲੀ ਹੈ। ਕਹਿੰਦੇ ਕਦੀ ਉਹਨਾਂ ਦਾ ਜੀਵਨ ਅਪਵਿੱਤਰ ਨਹੀਂ ਹੋ ਸਕਦਾ, ਮੈਲਾ ਨਹੀਂ ਹੋ ਸਕਦਾ। ਸ਼ਬਦ ਦੇ ਵਿਚ ਰੰਗੇ ਹੋਣ ਕਰਕੇ, ਗੁਰੂ ਕੀ ਸਿੱਖਿਆ ਔਰ ਗੁਰੂ ਦੁਆਰਾ ਦੱਸੀ ਹੋਈ ਬੰਦਗੀ ਕਰਨ ਕਰਕੇ ਉਹਨਾਂ ਦੇ ਜੀਵਨ ਨਾਮ ਵਿਚ ਰੰਗੇ ਗਏ ਨੇ, ਤੇ ਵਾਹਿਗੁਰੂ ਦੇ ਦਰ ਤੋਂ ਉਹਨਾਂ ਨੂੰ ਪੱਤ ਮਿਲੀ, ਇੱਜ਼ਤ ਮਿਲੀ ਹੈ। ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੇ। ਜਦੋਂ ਇਸ ਤਰ੍ਹਾਂ ਦੀ ਕਿਰਪਾ ਹੋ ਗਈ, ਇਹ ਮਨ ਸੱਚੇ ਨਾਮ ਦੇ ਉੱਤੇ ਸੰਤੋਖਿਆ ਗਿਆ। ਸੰਤੋਖਿਆ ਦਾ ਮਤਲਬ ਉੱਥੇ ਤ੍ਰਿਪਤ ਹੋ ਗਿਆ, ਰੱਜ ਗਿਆ। ਨਾਮ ਦੀ ਦਾਤ, ਨਾਮ ਦਾ ਰਸ ਹੀ ਇੰਨਾ ਸੀ। ਉਹਨੇ ਬਾਹਰ ਭਟਕਣ ਤੋਂ, ਗੁਰੂ ਸਾਹਿਬ ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਤਾ। ਫਿਰ ਬਾਹਰ ਕਿਉਂ ਜਾਣਾ, ਬਸ ਅੰਦਰ ਇਹਨੇ ਰਸ ਆਨੰਦ ਦੀ ਪ੍ਰਾਪਤੀ ਹੋ ਗਈ। ਇਹ ਮਨ ਸਾਚ ਸੰਤੋਖਿਆ ਤੇ ਕਿਵੇਂ ਹੋਇਆ, ਨਦਰ ਕਰੇ ਤਿਸ ਮਾਹੇ। ਇਹ ਵਾਹਿਗੁਰੂ ਦੀ ਨਜ਼ਰ ਦੇ ਵਿਚ, ਉਹਦੀ ਬਖਸ਼ਿਸ਼ ਦੇ ਵਿਚ ਹੀ ਸਾਰਾ ਕੁਝ ਟਿਕਿਆ ਹੋਇਆ। ਕਹਿੰਦੇ ਪੰਚ ਭੂਤ ਸੱਚ ਭੈਰ ਤੇ ਜੋਤ ਸੱਚੀ ਮਨ ਮਾਹੇ। ਪੰਚ ਭੂਤ ਦਾ ਇੱਥੇ ਮਤਲਬ ਹੈ ਸਰੀਰ ਦੇ ਪੰਜ ਤੱਤ ਜਿਹੜੇ ਨੇ ਉਹ ਵੀ ਸੱਚ ਨਾਲ ਰੰਗੇ ਗਏ। ਭੈਰ ਅਤੇ ਸਰੀਰ ਸਾਰਾ ਉਹਦੀ ਮਰਿਆਦਾ, ਭੈ ਦਾ ਅਰਥ ਮਰਿਆਦਾ ਵਿਚ ਆ ਗਿਆ ਆਪਣੇ ਆਪ। ਇਹ ਜਿਹੜਾ ਸਰੀਰ ਭਾਵੇਂ ਮਿੱਟੀ ਦਾ, ਪਰ ਜਦੋਂ ਅੰਦਰ ਨਾਮ ਦੀ ਦਾਤ ਟਿਕ ਗਈ ਤੇ ਇਹ ਮਿੱਟੀ ਦਾ ਸਰੀਰ ਵੀ ਚਮਕ ਪਿਆ, ਇਹਦੇ ਵਿਚ ਵੀ ਰੰਗ ਆ ਗਿਆ, ਇਹ ਵੀ ਚੜ੍ਹਦੀ ਕਲਾ ਵਿਚ ਆ ਗਿਆ। ਕਹਿੰਦੇ ਜੋਤ ਸੱਚੀ ਮਨ ਮਾਹੇ, ਤੇ ਜਿਹੜੀ ਅੰਦਰ ਵਾਹਿਗੁਰੂ ਦੇ ਨਾਮ ਦੀ ਜੋਤ, ਅਕਾਲ ਪੁਰਖ ਦਾ ਪ੍ਰਕਾਸ਼, ਉਹਦਾ ਜਿਹੜਾ ਸ਼ਬਦ ਸੀ, ਉਹਦਾ ਨਾਮ ਸੀ, ਉਹ ਅੰਦਰ ਟਿਕ ਗਿਆ, ਪ੍ਰਗਟ ਹੋ ਗਿਆ। ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ। ਔਗਣ ਭੁੱਲ ਹੀ ਗਏ। ਵਿਸਰੇ ਦਾ ਮਤਲਬ ਆਪਾਂ ਕਿਹੜੀ ਚੀਜ਼ ਨੂੰ ਭੁੱਲਣੇ ਆ, ਜਿਹੜੀ ਜਿਹਦੀ ਕੀਮਤ ਘੱਟ ਜਾਏ। ਕਿਹੜੀ ਚੀਜ਼ ਨੂੰ ਤੁਸੀਂ ਘਰ ਵਿਚ ਵੇਖੋ, ਸਭ ਤੋਂ ਜ਼ਿਆਦਾ ਮਨੁੱਖ ਕਿਹਨੂੰ ਯਾਦ ਰੱਖਦਾ ਹੈ? ਜਿਵੇਂ ਉਹਦੇ ਘਰ ਵਿਚ 5-4 ਲੱਖ ਰੁਪਇਆ ਪਿਆ ਹੈ, ਉਹਨੂੰ ਜ਼ਿਆਦਾ ਯਾਦ ਰੱਖੇਗਾ, ਉਹਦਾ ਧਿਆਨ ਰੱਖੇਗਾ ਕਿੱਥੇ ਪਿਆ ਹੈ। ਉਦੋਂ ਜਿਹੜਾ ਸੈਕਿੰਡ ਕੀਮਤ ਘੱਟ ਗਈ ਘਰ ਦਾ ਸਮਾਨ ਹੈ, ਤੇ ਜਿਹੜਾ ਆਪਣੇ ਕਬਾੜੀ ਖਾਨੇ ਵਿਚ ਸਟੋਰ ਵਿਚ ਆਪਾਂ ਇਕ ਕਮਰਾ ਰੱਖਿਆ ਹੁੰਦਾ ਘਰ ਵਿਚ, ਵੀ ਜਿਹੜੀਆਂ ਟੁੱਟੀਆਂ ਫੁੱਟੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਕੀਮਤ ਨਾ ਕੋਈ ਪੈਣੀ ਹੈ, ਐਵੇਂ ਰੱਖ ਕੇ ਘਰ ਵਿਚ ਉਹਨਾਂ ਨੂੰ, ਫਿਰ ਉਹਨਾਂ ਨੂੰ ਕੋਈ ਨੀ ਯਾਦ ਕਰਦਾ, ਉਹਨਾਂ ਨੂੰ ਆਪਣੇ ਆਪ ਉਹ ਭੁੱਲ ਜਾਂਦਾ ਮਨੁੱਖ, ਕਿਉਂਕਿ ਉਹਨਾਂ ਦੀ ਵੈਲਿਊ ਖਤਮ ਹੋ ਗਈ, ਉਹ ਟੁੱਟ ਗਈਆਂ। ਇਸ ਤਰ੍ਹਾਂ ਜਿਹੜੇ ਅਵਗਣ ਨੇ ਜਦੋਂ ਇਹ ਕਬਾੜ ਵਰਗੇ ਦਿਸੇ, ਇਹਨਾਂ ਦੀ ਵੈਲਿਊ ਅਸਲ ਵਿਚ ਛੁੱਟਦੇ ਹੀ ਉਦੋਂ ਨੇ, ਉਹਦੇ ਤੋਂ ਪਹਿਲਾਂ ਛੁੱਟਦੇ ਨੇ। ਉਹ ਧੱਕੇ ਨਾਲ ਚਲੋ ਯਤਨ ਕਰਨਾ ਚਾਹੀਦਾ, ਤਿਆਗ ਦੇਈ ਵਿਆਹ ਤੱਕ ਤਿਆਗਿਆ ਹੈ, ਇਹ ਛੱਡ ਦਿੱਤਾ, ਪਰ ਜਿੰਨਾ ਚਿਰ ਉਹਨਾਂ ਦੀ ਵੈਲਿਊ ਅੰਦਰੋਂ ਖਤਮ ਨਹੀਂ ਹੁੰਦੀ ਪਾਪਾਂ ਦੀ, ਔਗਣਾਂ ਦੀ, ਉਹ ਛੁੱਟਦੇ ਨਹੀਂ, ਉਹ ਮਨ ਦੇ ਵਿਚ ਕਿਤੇ ਨਾ ਕਿਤੇ ਥਾਂ ਬਣਾ ਕੇ ਰੱਖਦੇ, ਫਿਰ ਤੰਗ ਕਰਦੇ। ਇਸ ਲਈ ਜਦੋਂ ਵੱਡੀ ਦਾਤ, ਨਾਮ ਦਾ ਖਜ਼ਾਨਾ, ਵੱਡਾ ਹੀਰਾ ਮਿਲ ਗਿਆ, ਉਸ ਹੀਰੇ ਦੇ ਮਿਲਦਿਆਂ ਹੀ ਔਗੁਣ ਕਬਾੜ ਹੋ ਗਏ, ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਰਹੀ, ਆਪਣੇ ਆਪ ਵਿਸਰ ਗਏ। ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ। ਕਹਿੰਦੇ ਵਾਹਿਗੁਰੂ ਨੇ ਪਤ ਰੱਖੀ, ਇੱਜ਼ਤ ਬਖਸ਼ਿਸ਼ ਕੀਤੀ। ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਗੁਰੂ ਸਾਹਿਬ ਬੜੀਆਂ ਸਪਸ਼ਟ ਸ਼ਬਦਾਂ ਦੇ ਵਿਚ ਸਾਡੇ ਭਰਮ ਤੋੜਦੇ ਨੇ। ਇਸ ਪੰਕਤੀ ਵਿਚ ਸਾਡਾ ਭਰਮ ਦੋਵਾਂ ਧਿਰਾਂ ਦਾ ਤੋੜ ਦਿੱਤਾ। ਦੋ ਧਿਰਾਂ ਕਿਹੜੀਆਂ ਨੇ? ਇੱਕ ਧਿਰ ਇਹ ਹੈ, ਉਹ ਕਹਿੰਦੇ ਜੀ ਸੱਚ ਅੰਦਰ ਰੱਖੋ, ਗੁਣ ਧਾਰਨ ਕਰੋ, ਕਿਸੇ ਦਾ ਹੱਕ ਨਾ ਖਾਓ, ਕਹਿੰਦੇ ਵਿਚਾਰ ਕਰੋ, ਸੋਚੋ ਵਿਚਾਰੋ, ਜ਼ਿੰਦਗੀ ਦਾ ਰਹਿਣ ਸਹਿਣ ਜੀਵਨ ਜੁਗਤ ਠੀਕ ਕਰ ਲਓ, ਕਹਿੰਦੇ ਇਹਨੂੰ ਇਹਦੇ ਨਾਮ ਕਹਿੰਦੇ ਨੇ। ਦੂਜੀ ਧਿਰ ਕਿਹੜੀ? ਉਹ ਕਹਿੰਦੇ ਜੀਵਨ ਜੁਗਤ ਦੀ ਲੋੜ ਹੀ ਕੋਈ ਨਹੀਂ, ਜੋ ਮਰਜ਼ੀ ਝੂਠ ਫਰੇਬ ਕਰੀ ਜਾਓ, ਬਸ ਦਵਾ ਦਵ ਨਾਮ ਜਪੋ। ਉਹ ਇੱਕ ਧਿਰ ਹੈ। ਗੁਰੂ ਸਾਹਿਬ ਨੇ ਕਿਹਾ ਨਹੀਂ ਭਾਈ, ਦੋ ਮਿਲ ਕਾਰਜ ਉਪਜੈ, ਦੋਵਾਂ ਨੂੰ ਇਕੱਠੇ ਕਰ, ਤੈਨੂੰ ਨਾਮ ਦਾ ਅਭਿਆਸ ਵੀ ਕਰਨਾ ਪਏਗਾ ਤੇ ਗੁਰੂ ਕੀ ਸਿੱਖਿਆ ਦੇ ਵਿਚਾਰ ਵੀ ਸੁਣਨੀ ਪਏਗੀ, ਕਰਨੀ ਪਏਗੀ। ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ? ਨਾਨਕ ਬੇੜੀ ਸੱਚ ਕੀ, ਕਹਿੰਦੇ ਬੇੜੀ ਤੇ ਬਣਾ ਭਗਤੀ ਦੀ, ਇੱਥੇ ਸੱਚ ਦੇ ਅਰਥ ਨੇ ਭਗਤੀ, ਨਾਮ ਜਪਣਾ, ਬੇੜੀ ਬਣਾ ਨਾਮ ਦੀ, ਜਪਣ ਦੀ, ਜਾਪ ਦੀ, ਅਭਿਆਸ ਦੀ, ਤੇ ਜਦੋਂ ਉਹਨੂੰ ਚਲਾਉਣਾ ਨਾ, ਚੱਪੂ ਕਿਹੜੇ ਹੋਣਗੇ? ਤਰੀਐ ਗੁਰ ਵਿਚਾਰ, ਤਰੀਐ ਤਰੇਗੀ ਤਾਂ ਜੇ ਚਲਾਉਣ ਵਾਲਾ ਗੁਰੂ ਕੀ ਵਿਚਾਰ ਨਾਲ ਹੋਈ, ਦੋਵੇਂ ਪਲੱਸ ਹੋ ਗਏ। ਕਹਿੰਦੇ ਇੱਕ ਆਵੇ ਇੱਕ ਜਾਵਹੀ ਪੂਰ ਭਰੇ ਭੰਡਾਰ। ਕਹਿੰਦੇ ਪਰ ਜਿਨ੍ਹਾਂ ਦੇ ਕੋਲ ਇਹ ਗੁਰੂ ਕੀ ਵਿਚਾਰ ਦੀ ਤੇ ਸੱਚ ਦੀ ਬੇੜੀ ਨਹੀਂ, ਉਹ ਝੂਠ ਦੀ ਬੇੜੀ ਤੇ ਸਵਾਰ ਹੁੰਦੇ ਨੇ, ਤੇ ਉਹਨਾਂ ਦਾ ਜੀਵਨ ਗੁਰੂ ਕੇ ਬਖਸ਼ਾਂ ਦੀ ਵਿਚਾਰ ਨਹੀਂ ਕਰਦਾ, ਇਸ ਕਰਕੇ ਆਉਂਦੇ ਰਹਿੰਦੇ ਨੇ ਤੇ ਜਾਂਦੇ ਰਹਿੰਦੇ ਨੇ। ਪੂਰਾਂ ਦੇ ਪੂਰ ਹੰਕਾਰ ਵਿਚ ਭਰੇ ਹੋਏ ਨੇ। ਮਨ ਹੱਠ ਮਤੀ ਬੂੜੀਐ ਗੁਰਮੁਖ ਸੱਚ ਸੁਤਾਰ, ਕਹਿੰਦੇ ਨੇ ਮਨ ਹੱਠ ਕਰ ਕਰਕੇ ਮਾਇਆ ਦੇ ਵਿਚ ਉਨ੍ਹਾਂ ਦੀ ਮਤ ਵਿਚ ਹੱਠ ਹੀ ਬੜਾ, ਹੰਕਾਰੀ ਵੀ ਬੜੇ ਨੇ, ਡੁੱਬ ਜਾਂਦੇ ਨੇ। ਪਰ ਜਿਹੜੇ ਸੱਚ ਨਾਲ ਤੁਰੇ ਨੇ, ਗੁਰੂ ਦੇ ਮਾਰਗ ਤੇ ਤੁਰਨ ਵਾਲੇ ਤਾਰ, ਉਹ ਤਰ ਜਾਂਦੇ ਨੇ ਉਸ ਬੇੜੀ ਦੇ ਰਾਹੀਂ ਜਿਹੜੀ ਗੁਰੂ ਕੀ ਵਿਚਾਰ ਦੀ ਬੇੜੀ ਹੈ ਬਖਸ਼ਿਸ਼ ਦੀ। ਵੇ ਗੁਰ ਬਿਨ ਕਿਉ ਤਰੀਐ ਸੁਖ ਹੋਏ, ਕਹਿੰਦੇ ਸੰਸਾਰ ਤੋਂ ਜਿੱਥੇ ਪਦਾਰਥਾਂ ਦਾ ਪਾਣੀ ਭਰਿਆ ਹੋਇਆ, ਜਿੱਥੇ ਮੋਹ ਦਾ ਚਿੱਕੜ ਹੈ, ਸੰਸਾਰ ਡੁੱਬਿਆ ਪਿਆ ਤੇ ਡੁੱਬ ਡੁੱਬ ਕੇ ਵਿਚ ਡੁੱਬਣ ਨਾਲ ਸਹਿਮਤੀ ਹੋ ਗਿਆ। ਹੁਣ ਬਹੁਤਿਆਂ ਨੂੰ ਤੇ ਪਤਾ ਨਹੀਂ ਲੱਗਦਾ ਵੀ ਡੁੱਬੇ ਵੀ ਹੋਏ, ਹਨੇਰੇ ਵਿਚ ਰਹਿ ਰਹਿ ਕੇ ਚਾਨਣ ਚੰਗਾ ਨਹੀਂ ਲੱਗਦਾ। ਕਹਿੰਦੇ ਗੁਰੂ ਤੋਂ ਬਿਨਾਂ ਕੌਣ ਅਗਲੇ ਚਾਨਣ ਦੀ ਖਬਰ ਦੇਵੇ ਤੇ ਸੁਖ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਏ। ਹੇ ਸਤਿਗੁਰੂ ਜੀ, ਆਪ ਕਿਰਪਾ ਕਰੋ, ਜਿਵੇਂ ਵੀ ਹੋ ਸਕਦਾ ਉਵੇਂ ਹੀ ਮੈਨੂੰ ਰੱਖ ਲੈ, ਹੋਰ ਦੂਜਾ ਤੇਰੇ ਤੋਂ ਵੱਡਾ ਕੋਈ ਸਮਰੱਥ ਨਹੀਂ। ਸਤਿਗੁਰੂ ਆਪ ਜੀ ਕਿਰਪਾ ਕਰਕੇ ਤਾਰ ਲਓ, ਬਖਸ਼ ਲਓ, ਰਹਾਓ। ਆਗੈ ਦੇਖੋ ਡੋ ਜਲੈ, ਪਾਤਸ਼ਾਹ ਹਰਿਓ ਅੰਗੂਰ। ਸੱਚੇ ਪਾਤਸ਼ਾਹ ਕਹਿੰਦੇ ਇਸ ਅਵਸਥਾ ਵਿਚ ਜਾ ਕੇ ਨਾ ਜਾਗ ਆ ਜਾਂਦੀ, ਨਹੀਂ ਤਾਂ ਸੁੱਤੇ ਰਹਿੰਦੇ ਵੀ ਕੀ ਹੋ ਰਿਹਾ, ਕਿੱਥੇ ਪਹੁੰਚਿਆ ਕਿੱਥੇ ਨਹੀਂ। ਜਿਹੜਾ ਜਾਗਿਆ ਮੁਸਾਫਰ ਹੈ ਨਾ, ਉਹ ਚਿਤਾਨ ਰਹਿੰਦਾ ਵੀ ਜਿੱਥੇ ਜਾਣਾ, ਕਿੰਨੇ ਕਿਲੋਮੀਟਰ ਸਫ਼ਰ ਹੋ ਗਿਆ, ਕਿੱਥੇ ਕਰਕੇ ਆ ਗਏ, ਕਿੱਥੇ ਨਹੀਂ ਆਏ, ਕਿੰਨਾ ਰਹਿ ਗਿਆ। ਪਰ ਜਿਹੜਾ ਅਚੇਤ ਸੁੱਤਾ ਪਿਆ ਮੁਸਾਫਰ ਹੈ, ਉਹਨੂੰ ਤਾਂ ਪਤਾ ਨਹੀਂ ਲੱਗਦਾ ਕਿਹੜੇ ਸ਼ਹਿਰ ਵਿਚ ਆ ਗਏ, ਕਿੱਥੋਂ ਲੰਘ ਰਹੇ। ਇਸ ਤਰ੍ਹਾਂ ਜਿਨ੍ਹਾਂ ਦੇ ਮਨ ਜਾਗ ਪਏ, ਉਨ੍ਹਾਂ ਨੇ ਵੇਖਿਆ ਕੀ ਹੋ ਰਿਹਾ। ਕਹਿੰਦੇ ਆਗੈ ਦੇਖੋ, ਜਦੋਂ ਮੈਂ ਅੱਗੇ ਵੇਖਣਾ, ਜਿਹੜੇ ਅੱਗੇ ਚਲੇ ਗਏ ਨੇ, ਡੋ ਜਲੈ, ਉਹ ਅੱਗ ਵਿਚ ਸੜ ਗਏ ਨੇ, ਬਿਣਸ ਗਏ ਨੇ, ਜਿਹੜੇ ਪਹਿਲੇ ਸਨ ਆਪਣੇ ਤੋਂ, ਆਪਣੇ ਦਾਦੇ ਪੜਦਾਦੇ ਸਾਰੇ ਚਲੇ ਗਏ। ਇਸ ਸੰਸਾਰ ਦੀ ਹਾਲਾਤ ਕਿਵੇਂ ਦੀ ਏ? ਤੇ ਪਾਤਸ਼ਾਹ ਹਰਿਓ ਅੰਗੂਰ, ਜੇ ਪਿੱਛੇ ਵੇਖਣਾ ਤੇ ਅਜੇ ਅੰਗੂਰ ਭਾਵ ਜਿਵੇਂ ਛੋਟੀ ਛੋਟੀ ਫਸਲ ਉੱਗਦੀ ਏ, ਛੋਟੇ ਛੋਟੇ ਬੱਚੇ ਜਨਮ ਲੈ ਰਹੇ ਨੇ। ਇਸ ਤਰ੍ਹਾਂ ਇਹ ਖੇਡ ਖੇਡੀ ਜਾ ਰਹੀ, ਭਰਿਓ ਹਰਿਓ ਅੰਗੂਰ, ਤੇ ਉਹ ਵੀ ਜਿਹੜੇ ਉੱਗੇ ਨੇ ਉਹ ਵੀ ਉਧਰ ਵੱਧ ਰਹੇ ਨੇ ਉਸ ਅੱਗ ਵੱਲ, ਉਨ੍ਹਾਂ ਦੀ ਉਮਰ ਵੀ ਲੰਘਦੀ ਜਾ ਰਹੀ ਏ। ਕਹਿੰਦੇ ਜਿਸ ਤੇ ਉਪਜੇ ਤਿਸ ਤੇ ਬਿਨਸੈ, ਘੱਟ ਘੱਟ ਸੱਚ ਭਰਪੂਰ। ਇਹ ਬਾਹਰਲਾ ਢਾਂਚਾ ਜਿਹੜਾ ਨਾ, ਇਹ ਬਣਦਾ ਰਹਿੰਦਾ ਤੇ ਢਹਿੰਦਾ ਰਹਿੰਦਾ, ਬਣਦਾ ਰਹਿੰਦਾ, ਪਰ ਇਹਨਾਂ ਸਾਰੇ ਸਰੀਰਾਂ ਦੇ ਵਿਚ ਜਿਹੜਾ ਸੱਚ ਹੈ ਨਾ, ਜਿਹੜਾ ਇਨ੍ਹਾਂ ਨੂੰ ਚਲਾ ਰਿਹਾ, ਉਹ ਸਾਰਿਆਂ ਵਿਚ ਭਰਿਆ ਤੇ ਉਹ ਸਦਾ ਕਾਇਮ ਰਹਿਣ ਵਾਲਾ। ਆਪੇ ਮੇਲ ਮਿਲਾਵ ਹੀ ਸੱਚਾ ਮਹਿਲ ਹਦੂਰ। ਜਿਹੜੇ ਲੋਕ ਗੁਰੂ ਕੇ ਚਰਨਾਂ ਨਾਲ ਜੁੜ ਗਏ, ਬੰਦਗੀ ਦੇ ਰਾਹ ਤੇ ਚਲੇ ਗਏ, ਕਹਿੰਦੇ ਆਪੇ ਹੀ ਵਾਹਿਗੁਰੂ ਉਨ੍ਹਾਂ ਨੂੰ ਮਿਲਾ ਲੈਂਦਾ ਹੈ ਔਰ ਆਪਣੇ ਮਹਿਲ ਵਿਚ ਬੁਲਾ ਲੈਂਦਾ। ਇੱਥੇ ਮਹਿਲ ਦੇ ਅਰਥ ਨੇ ਘਰ, ਯਾਨੀ ਕਿ ਹਜੂਰੀ ਵਿਚ। ਮਹਿਲ ਕਿਹੜਾ? ਗੁਰੂ ਕਾ ਸ਼ਬਦ, ਗੁਰੂ ਕੇ ਸ਼ਬਦ ਵਿਚ, ਗੁਰੂ ਕੀ ਬਾਣੀ ਵਿਚ ਉਨ੍ਹਾਂ ਦੀ ਸੁਰਤ ਟਿਕ ਗਈ। ਸਾਹੇ ਸਾਹੇ ਤੁਜ ਸੰਮਲਾ, ਕਦੇ ਨਾ ਵਿਸਾਰੇ ਓਏ। ਇਹ ਫਿਰ ਗੁਰੂ ਸਾਹਿਬ ਕਹਿੰਦੇ ਭਾਈ, ਇਹ ਬੇਨਤੀ ਕਰਿਆ ਕਰ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਕਿ ਹੇ ਵਾਹਿਗੁਰੂ, ਆਪ ਕਿਰਪਾ ਕਰ ਦਿਓ, ਮੈਂ ਇਕ ਇਕ ਸਵਾਸ ਦੇ ਨਾਲ ਤੈਨੂੰ ਯਾਦ ਕਰਾਂ। ਸਾਹੇ ਸਾਹੇ, ਸਾਹੇ ਸਾਹੇ ਦਾ ਅਰਥ ਹਰ ਇਕ ਸਵਾਸ, ਤੁਝ ਸੰਭਲਾਂ, ਤੇਰਾ ਸਿਮਰਨ ਕਰਾਂ, ਇਹ ਮੇਰੀ ਮੰਗ ਹੈ, ਇਹ ਮੇਰੀ ਅਰਦਾਸ ਹੈ, ਇਹ ਮੇਰੀ ਵਾਸ਼ਨਾ ਹੈ। ਕਦੇ ਨਾ ਵਿਸਾਰਿਓ ਤੇ ਮੈਂ ਕਦੀ ਵੀ ਤੈਨੂੰ ਭੁਲਾਵਾਂ ਨਾ, ਇਹ ਮੇਰੇ ਤੇ ਕਿਰਪਾ ਕਰ ਦਿਓ, ਕਿਉਂਕਿ ਜਿਉਂ ਜਿਉਂ ਸਾਹਿਬ ਮਨ ਵਸੈ, ਜਿਉਂ ਜਿਉਂ ਸਾਹਿਬ ਵਾਹਿਗੁਰੂ ਉਹਦੀ ਯਾਦ, ਉਹਦਾ ਨਾਮ ਅੰਦਰ ਵਸੇਗਾ, ਗੁਰਮੁਖ ਅੰਮ੍ਰਿਤ ਪਿਓ, ਗੁਰੂ ਦੀ ਕਿਰਪਾ ਦੇ ਨਾਲ ਇੱਕ ਬਿਲਕੁਲ ਮਿੱਠਾ ਰਸਧਾਰ, ਜੀਵਨ ਨੂੰ ਤ੍ਰਿਪਤ ਕਰਨ ਵਾਲਾ ਅੰਮ੍ਰਿਤ ਉਹਨੂੰ ਆਪਣੀ ਹੀ ਰਸਨਾ ਤੇ ਪ੍ਰਾਪਤ ਹੋ ਜਾਂਦਾ ਹੈ। ਮਨ ਤਨ ਤੇਰਾ ਤੂੰ ਧਣੀ, ਗਰਭ ਨਿਵਾਰ ਸਮੇਓ। ਤੇ ਉਹ ਮਨੁੱਖ ਫਿਰ ਜਦੋਂ ਅੰਮ੍ਰਿਤ ਪੀਂਦਾ ਤੇ ਅੰਮ੍ਰਿਤ ਪੀਣ ਤੋਂ ਬਾਅਦ ਅੰਦਰੋਂ ਕਹਿ ਦਿੰਦਾ, ਹੇ ਅਕਾਲ ਪੁਰਖ, ਇਹ ਮੇਰਾ ਮਨ ਵੀ ਤੇਰਾ, ਤਨ ਵੀ ਤੇਰਾ, ਤੂੰ ਮੇਰਾ ਸਵਾਮੀ ਮਾਲਕ ਧਣੀ ਹੈ ਤੇ ਗਰਭ ਨਿਵਾਰ ਮੇਰੇ ਅੰਦਰੋਂ ਹੰਕਾਰ ਨੂੰ ਦੂਰ ਕਰਕੇ ਸਮੇਓ ਆਪਣੇ ਚਰਨਾਂ ਦੇ ਵਿਚ ਸਮਾ ਲਓ ਭਾਵ ਮਿਲਾਪ ਬਖਸ਼ ਦਿਓ। ਹਜੂਰ ਕਹਿੰਦੇ ਜਿਨ ਇਹੋ ਜਗਤੇ ਉਪਾਇਆ ਤ੍ਰੇ ਭਵਨ ਕਰ ਆਕਾਰ। ਵਾਹਿਗੁਰੂ ਨੇ ਇਹ ਜਗਤ ਦੀ ਰਚਨਾ ਕੀਤੀ, ਆਕਾਰ ਕੀਤਾ, ਬਣਾਇਆ ਤ੍ਰੇ ਭਵਨ, ਤਿੰਨ ਭਵਨਾਂ ਦਾ ਆਕਾਰ ਕਰਕੇ। ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ। ਜਦੋਂ ਇਹ ਸ੍ਰਿਸ਼ਟੀ ਬਣਾਈ ਨਾ, ਦੋ ਪੱਖਾਂ ਵਿਚ ਬਣਾ ਦਿੱਤੀ, ਇਕ ਪੱਖ ਸੀ ਚਾਨਣ, ਇਕ ਪੱਖ ਸੀ ਹਨੇਰਾ। ਚਾਨਣ ਤੇ ਹਨੇਰੇ ਨੂੰ ਮਿਕਸ ਕਰਕੇ ਇਹ ਸੰਸਾਰ ਬਣਾ ਦਿੱਤਾ ਤੇ ਇਨ੍ਹਾਂ ਦੋਵਾਂ ਦੇ ਵਿਚ ਜਿਹੜੀ ਸ਼ਕਤੀ ਖੜੀ ਕਰ ਦਿੱਤੀ ਉਹਨੂੰ ਕਹਿ ਦਿੱਤਾ ਮਨ, ਉਹਨੂੰ ਕਹਿ ਦਿੱਤਾ ਮਨੁੱਖ। ਹੁਣ ਮਨੁੱਖ ਜਿਹੜਾ ਜੇ ਤੇ ਹਨੇਰੇ ਦੀ ਸੰਗਤ ਮਿਲੀ ਹਨੇਰੇ ਵੱਲ ਮਾਇਆ ਵੱਲ ਡੁੱਬ ਗਿਆ, ਜੇ ਚਾਨਣ ਦੀ ਸੰਗਤ ਮਿਲੀ ਨਾਮ ਦੀ ਤੇ ਨਾਮ ਨਾਲ। ਮਾਇਆ ਦੀ ਵਰਤੋਂ ਕਰਨੀ ਸੀ ਲੋੜ ਵਾਸਤੇ, ਜ਼ਰੂਰਤ ਵਾਸਤੇ, ਉਹ ਜ਼ਰੂਰਤ ਸੀ ਹਨੇਰੇ ਦੀ ਵੀ। ਜੇ ਹਨੇਰਾ ਨਾ ਹੋਵੇ ਤੇ ਚਾਨਣ ਦੀ ਕੀਮਤ ਕਿਵੇਂ ਪਵੇ, ਜੇ ਮਾਇਆ ਨਾ ਹੋਵੇ ਕੱਲਾ ਨਾਮ ਹੀ ਰਵੇ ਤੇ ਨਾਮ ਦੀ ਕੀਮਤ ਕਿਵੇਂ ਪਏਗੀ। ਇਸ ਕਰਕੇ ਨਾਮ ਦੀ ਖੋਜ ਉਦੋਂ ਮਨੁੱਖ ਕਰਦਾ ਜਦੋਂ ਮਾਇਆ ਵਿਚੋਂ ਦੁੱਖ ਆਉਂਦਾ ਹੈ। ਇਸ ਤਰ੍ਹਾਂ ਹਨੇਰੇ ਤੋਂ ਬਾਅਦ ਲੰਮੀ ਰਾਤ ਹੋ ਜਾਏ ਤੇ ਮਨੁੱਖ ਚੜ੍ਹਦੇ ਵੱਲ ਵੇਂਦਾ ਵੀ ਸੂਰਜ ਕਦੋਂ ਚੜ੍ਹੇਗਾ। ਇਸ ਤਰ੍ਹਾਂ ਮਾਇਆ ਦੇ ਵਿਚ ਵਿਚਰ ਵਿਚਰ ਕੇ ਜਦੋਂ ਦੁੱਖਾਂ ਦਾ ਸ਼ਿਕਾਰ ਹੋ ਜਾਂਦਾ ਫਿਰ ਗੁਰੂ ਕੀ ਚਰਨੀ ਲੱਗਦਾ ਹੈ। ਗੁਰਮੁਖ ਗੁਰੂ ਦੀ ਕਿਰਪਾ ਨਾਲ ਚਾਨਣ ਜਾਣੀਐ, ਉਸ ਚਾਨਣ ਨੂੰ ਨਾਮ ਨੂੰ ਜਾਣ ਲਈਦਾ ਹੈ। ਪਰ ਮਨਮੁਖ ਜਿਹੜਾ ਮੂਰਖ ਹੈ, ਮੁਗਧ ਗੁਬਾਰ, ਉਹ ਮਾਇਆ ਦੇ ਤੇ ਭਰਮ ਦੇ ਹਨੇਰੇ ਗੁਬਾਰ ਵਿਚ ਫਸਿਆ ਰਹਿੰਦਾ ਹੈ। ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ। ਜਿਨ੍ਹਾਂ ਨੂੰ ਸ੍ਰੇਸ਼ਟ ਮਤ ਗੁਰਮਤ ਮਿਲੀ ਹੈ, ਸ੍ਰੇਸ਼ਟ ਮਤ ਜਿਨ੍ਹਾਂ ਦੇ ਕੋਲ ਹੈ, ਉਹ ਨਿਰੰਤਰੀ ਭਾਵ ਕੰਟੀਨਿਊ ਲਗਾਤਾਰ ਨਿਰੰਤਰ ਜਿਹਦੇ ਵਿਚ ਕਦੀ ਕਮੀ ਨਹੀਂ ਆਉਂਦੀ, ਉਹ ਜੋਤ ਨਿਰੰਤਰੀ ਲਗਾਤਾਰੀ ਨੂੰ ਵੇਖ ਲੈਂਦੇ ਹਨ। ਗੁਰਮੁਖ ਜਿੰਨੀ ਜਾਣਿਆ ਤਿਨ ਕੀਚੈ ਸਾਬਾਸ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ, ਜਿਨ੍ਹਾਂ ਗੁਰਮੁਖਾਂ ਨੇ ਉਸ ਜੋਤ ਨੂੰ, ਉਸ ਨਾਮ ਨੂੰ ਜਾਣ ਲਿਆ ਹੈ, ਉਨ੍ਹਾਂ ਨੂੰ ਸ਼ਾਬਾਸ ਹੈ ਜਿਨ੍ਹਾਂ ਨੇ ਵੱਡੇ ਖਜ਼ਾਨੇ ਨੂੰ ਲੱਭ ਲਿਆ ਹੈ। ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ। ਗੁਰਮੁਖ ਜਿੰਨੀ ਜਾਣਿਆ ਤਿਨ ਕੀਚੈ ਸਾਬਾਸ। ਸੱਚੇ ਸੇ ਧੀ ਰਲ ਮਿਲੇ ਸੱਚੇ ਗੁਣ ਪਰਗਾਸ। ਜਦੋਂ ਵਾਹਿਗੁਰੂ ਵਿਚ ਮਿਲ ਗਏ, ਰਲ ਗਏ, ਉਹਦੇ ਨਾਲ ਇਕ ਮਿਕ ਹੋ ਗਏ ਤੇ ਪ੍ਰਕਾਸ਼ ਹੋ ਗਿਆ ਜ਼ਿੰਦਗੀ ਵਿਚ, ਚਾਨਣ ਆ ਗਏ, ਖੁਸ਼ੀਆਂ ਆ ਗਈਆਂ, ਖੇੜਾ ਆ ਗਿਆ, ਉਹਦੇ ਵਰਗੇ ਗੁਣ, ਸੁੰਦਰ ਸੁਹਾਵਣਾ ਸੁਭਾਅ ਅੰਦਰ ਬਣ ਗਿਆ। ਨਾਨਕ ਨਾਮ ਸੰਤੋਖੀਆਂ ਜਿਉ ਪਿੰਡ ਪ੍ਰਭ ਪਾਸ। ਇਸ ਤਰ੍ਹਾਂ ਉਹ ਨਾਮ ਦੀ ਦਾਤ ਪ੍ਰਾਪਤ ਕਰਕੇ ਉਨ੍ਹਾਂ ਦਾ ਜੀਵਨ ਸੰਤੋਖਿਆ ਭਾਵ ਰੱਜ ਗਿਆ ਤੇ ਉਨ੍ਹਾਂ ਦਾ ਜਿਉ ਪਿੰਡ ਪ੍ਰਭ ਪਾਸ ਵਾਹਿਗੁਰੂ ਦੇ ਹਵਾਲੇ ਕਰ ਦਿੱਤੀ ਸਾਰੀ ਜ਼ਿੰਦਗੀ ਉਨ੍ਹਾਂ ਨੇ, ਅੰਦਰ ਪ੍ਰਕਾਸ਼ ਹੋ ਗਿਆ। ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ। ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਜਦੋਂ ਇਸ ਤਰ੍ਹਾਂ ਦੀ ਸਿੱਖਿਆ ਮਿਲਦੀ ਏ, ਆਮ ਤੌਰ ਤੇ ਸਾਡਾ ਮਨ ਕਿਵੇਂ ਦਾ, ਉਹ ਇਸ ਰੱਬ ਦੇ ਪਿਆਰ ਨੂੰ ਇਕ ਫਾਲਤੂ ਦੀ ਚੀਜ਼ ਸਮਝਦਾ। ਇਹ ਤੇ ਕਾਰਨ ਲੋਕ ਕਹਿੰਦੇ ਵੀ ਸ਼ੁਰੂ ਤੋਂ ਲੈ ਕੇ ਕਹਿੰਦੇ ਬੜਾ ਘੱਟ ਰਿਹਾ ਧਰਮ ਦੁਨੀਆਂ ਵਿਚ, ਗੁਰਦੁਆਰੇ ਤੇ ਬੜੇ ਨੇ, ਧਰਮ ਬੜਾ ਘੱਟ ਏ। ਕਿਉਂ? ਇਹ ਤੁਸੀਂ ਆਪਣੇ ਆਪ ਨੂੰ ਪੁੱਛੋ, ਧਰਮ ਘੱਟ ਕਿਉਂ ਹੈ? ਜਦੋਂ ਅਸੀਂ ਧਰਮ ਨੂੰ ਸਮਝੀਏ ਵੀ ਜਦੋਂ ਹੋਰ ਕੋਈ ਕੰਮ ਨਹੀਂ ਲੱਭਦਾ ਉਦੋਂ ਕਹਿੰਦੇ ਹੁਣ ਪਾਠ ਕਰ ਲੈ, ਹੋਰ ਕੰਮ ਕੋਈ ਨਹੀਂ ਤੈਨੂੰ। ਜਦੋਂ ਬੈਗ ਤੇ ਆਪੇ ਲਾ ਦਿੱਤਾ ਪਿੱਛੇ, ਸੀਰੀਅਲ ਨੰਬਰ ਤੇ ਵੇਖੋ ਨਾ ਵੀ ਕਿਹੜੇ ਨੰਬਰ ਤੇ ਲਾਇਆ, 100 ਤੋਂ ਵੀ ਉੱਤੇ ਲੰਘਾ ਦਿੱਤਾ, 101 ਤੇ। ਵੀ ਜਦੋਂ ਸਾਰੇ ਕੰਮ ਕੋਈ ਨਾ ਰਿਹਾ ਪੱਲੇ, ਕੁਝ ਮੂੰਹ ਵਿਚ ਦੰਦ ਨਾ ਰਹੇ, ਕਹਿੰਦੇ ਹੁਣ ਭਗਤੀ ਕਰ ਲਓ। ਉਹਦੇ ਤੋਂ ਪਹਿਲਾਂ ਜੇ ਸਮਾਜ ਵਿਚ ਜਾਓ ਤੇ ਜੇ ਕੋਈ ਬੰਦਾ ਭਜਨ ਬੰਦਗੀ ਵਾਲੇ ਪਾਸੇ ਇਸ ਪਾਸੇ ਤੁਰਦਾ ਤੇ ਲੋਕ ਕਹਿਣ ਲੱਗ ਪੈਂਦੇ ਨੂੰ ਹੋਰ ਕੰਮ ਨਹੀਂ ਮਿਲਦਾ ਹੋਵੇਗਾ ਤਾਂ ਪਾਠ ਸਿੱਖਣਾ ਹੋਵੇਗਾ, ਇਧਰ ਲੱਗਾ। ਇਹ ਕਾਰਨ ਹੈ ਜਦੋਂ ਅਸੀਂ ਇਸ ਕੰਮ ਨੂੰ, ਰੱਬ ਦੇ ਪਿਆਰ ਨੂੰ ਸਿਰਫ ਇਕ ਬੈਕਵਰਡ ਪਿੱਛੇ ਲਾ ਦਿੱਤਾ ਤਾਂ ਫਿਰ ਉਹਦੇ ਵਿੱਚੋਂ ਨਤੀਜੇ ਵੀ ਇਸ ਤਰ੍ਹਾਂ ਨਿਕਲਣ। ਜਿਨ੍ਹਾਂ ਨੇ ਲਾਇਆ ਭਗਤ ਰਵਿਦਾਸ ਵਰਗਿਆਂ ਨੇ, ਉਨ੍ਹਾਂ ਨੇ ਫਿਰ ਇਹਦੀ ਵਿਆਖਿਆ ਕੀਤੀ, ਇਹਨੂੰ ਕਮਾ ਕੇ ਉਨ੍ਹਾਂ ਕਹਿ ਦਿੱਤਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਕਹਿੰਦੇ ਇਹਦੇ ਵਿਚ ਤੇ ਬੜੀਆਂ ਬਖਸ਼ਾਂ ਨੇ, ਬੜੇ ਆਨੰਦ ਬੜੇ ਅਖਾੜੇ ਨੇ ਇਹਦੇ ਵਿਚ, ਪਰ ਆਪਾਂ ਤੁਰ ਕੇ ਵੇਖੀ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਹਿ ਰਹੇ ਨੇ, ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ, ਸੁਣ ਮਨ ਮਿੱਤਰ ਪਿਆਰਿਆ, ਹੇ ਮੇਰੇ ਪਿਆਰੇ ਮਿੱਤਰ ਮਨ ਤੂੰ ਧਿਆਨ ਨਾਲ ਸੁਣ, ਮਿਲ ਵੇਲਾ ਹੈ ਇਹ, ਵਾਹਿਗੁਰੂ ਨੂੰ ਮਿਲਣ ਦਾ ਸਿਰਫ ਆ ਹੀ ਵੇਲਾ ਹੈ, ਅਕਾਲ ਪੁਰਖ ਨੂੰ ਮਿਲਣ ਦਾ ਸਿਰਫ ਆ ਹੀ ਟਾਈਮ ਹੈ, ਇਹ ਹੱਥੋਂ ਨਿਕਲ ਗਿਆ ਤੇ ਤੂੰ ਜਿਸ ਉਸ ਖੱਡ ਵਿਚ ਡਿੱਗ ਪੈਣਾ ਜਿਹਨੂੰ ਕੋਈ ਪੌੜੀ ਨਹੀਂ ਚੜ੍ਹਦੀ। ਜਬ ਲਗ ਜੋਬਨ ਸਾਸ ਹੈ, ਜਿੰਨਾ ਚਿਰ ਤੇਰੇ ਸਰੀਰ ਵਿਚ ਜੋਬਨ ਤੇ ਸ਼ਕਤੀ ਏ ਤੇ ਤੇਰੇ ਸਵਾਸ ਚੱਲ ਰਹੇ ਨੇ, ਕਹਿਣ ਲੱਗੇ ਤਬ ਲਗ ਇਹ ਤਨ ਦੇ, ਉਦੋਂ ਤੱਕ ਹੀ ਇਹ ਜਿਹੜਾ ਤੇਰਾ ਤਨ ਹੈ ਨਾ, ਸਰੀਰ ਤਨ ਦੇਹ ਹੈ, ਇਹ ਕੰਮ ਦੇ ਸਕਦੀ ਹੈ। ਪਰ ਬਿਨ ਗੁਣ ਕਾਮ ਨ ਆਵਈ, ਢਹਿ ਢੇਰੀ ਤਨ ਖੇ। ਜੇ ਇਹ ਸਰੀਰ ਦੇ ਵਿਚ ਉੱਚੇ ਗੁਣ ਅਕਾਲ ਪੁਰਖ ਦੀ ਬੰਦਗੀ ਦਾ ਖਜ਼ਾਨਾ ਤੂੰ ਇਕੱਠਾ ਨਾ ਕੀਤਾ ਤੇ ਫਿਰ ਤੇ ਇਹਨੇ ਇਸੇ ਤਰ੍ਹਾਂ ਡਿੱਗ ਪੈਣਾ ਜਿਵੇਂ ਕੱਚਾ ਕੋਠਾ, ਉਹਦੀਆਂ ਇੱਟਾਂ ਡਿੱਗਣ ਲੱਗ ਪੈਂਦੀਆਂ ਹਨ। ਇਹ ਸਰੀਰ ਢਹਿ ਢੇਰੀ ਹੋ ਜਾਏਗਾ, ਇਹ ਤੇਰੇ ਕੋਲ ਸਮਾਂ ਹੈ, ਖੇ ਬਣ ਜਾਏਗਾ, ਮਿੱਟੀ ਬਣ ਜਾਏਗਾ। ਫਿਰ ਕਹਿੰਦੇ ਮੇਰੇ ਮਨ ਲੈ ਲਾਹ ਕਰ ਜਾਏ, ਹੇ ਮੇਰੇ ਮਨਾ ਇੱਥੇ ਲਾਭ ਲੈਣ ਲਈ ਆਇਆ, ਉਹ ਵਪਾਰ ਤੈਨੂੰ ਭੁੱਲ ਚੁੱਕਾ ਹੈ, ਕੀ ਕਰਨ ਆਇਆ, ਲਾਹ ਲੈ ਕੇ ਵਾਪਸ ਮੁੜੀ, ਨਹੀਂ ਤੇ ਤੈਨੂੰ ਪਰਤ ਕੇ ਉਸ ਘਰ ਵਿਚ ਥਾਂ ਨਹੀਂ ਮਿਲਣੀ। ਉਹ ਲਾਭ ਨਾਮ ਦਾ ਲੈ ਕੇ ਵਾਹਿਗੁਰੂ ਦੇ ਘਰ ਜਾਈ, ਕਹਿਣ ਲੱਗੇ ਗੁਰਮੁਖ ਨਾਮ ਸਲਾਹੀ ਹੈ, ਹਉ ਮੈਂ ਨਿਵਰੀ ਪਾਹੇ। ਜਿਨ੍ਹਾਂ ਦੇ ਗੁਰੂ ਦੇ ਕਹੇ ਮਾਰਗ ਤੇ ਤੁਰ ਕੇ ਗੁਰਮੁਖ ਬਣ ਕੇ ਨਾਮ ਦੀ ਸਲੋਹਤਾ ਕੀਤੀ, ਸੱਚ ਨਾਲ ਜੁੜੇ ਨੇ, ਉਨ੍ਹਾਂ ਦੇ ਅੰਦਰੋਂ ਹਉਮੈ ਦੀ ਅੱਗ ਜਿਹੜੀ ਏ ਨਿਵਰੀ ਦੂਰ ਹੋ ਗਈ। ਰਹਾਓ ਸੁਣ ਸੁਣ ਗੰਡਣ ਗੰਡੀ ਐ, ਲਿਖ ਪੜ ਬੁੱਝੈ ਭਾਰ। ਹੁਣ ਇਕ ਪਾਸੇ ਉਸ ਤਬਕੇ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਬੜਾ ਸੁਣਨ ਤੇ ਸੁਣ ਸੁਣ ਕੇ ਗਿਆਨ ਇਕੱਠਾ ਕਰੀ ਜਾਂਦਾ, ਸੁਣ ਸੁਣ ਕੇ ਤੇ ਗੰਢਣ ਗੰਢੀਐ, ਆਪਣੇ ਗੰਢਣ ਆਪਣੇ ਮਨੋਕਲਪਿਤ ਗਿਆਨ ਗੰਢਣ ਗੰਢੀਐ, ਤੇ ਲਿਖ ਪੜ ਬੁੱਝੈ ਭਾਰ। ਕਹਿੰਦੇ ਲਿਖ ਲਿਖ ਕੇ ਤੇ ਇਹ ਵਿਆਕਰਣਾਂ ਪੜ ਪੜ ਕੇ ਤੇ ਗਿਆਨ ਹਾਸਲ ਕਰ ਕਰਕੇ ਵੱਡੀਆਂ ਵੱਡੀਆਂ ਪੰਡਾਂ ਜਾਣਕਾਰੀ ਦੀਆਂ ਆਪਣੇ ਕੋਲ ਰੱਖ ਲਈਆਂ। ਇਹ ਕੰਮ ਤਾਂ ਦਿੰਦੀਆਂ ਸਨ ਜੇ ਲੋੜ ਵਾਸਤੇ ਥੋੜਾ ਜਿਹਾ ਪੜ੍ਹਦੇ ਤੇ ਫਿਰ ਅੱਗੇ ਤੁਰ ਪੈਂਦੇ। ਖਾਸ ਕਰਕੇ ਜਿਹੜਾ ਇਹ ਸਮਾਂ ਚੱਲ ਰਿਹਾ, ਇਹ ਕਿੰਤੂ ਪਰੰਤੂ ਦਾ ਸਮਾਂ ਹੈ, ਕੰਮ ਕਰਨ ਵਾਲੇ ਲੋਕ ਬੜੇ ਘੱਟ ਨੇ, ਪੁੱਛਣ ਵਾਲੇ ਜ਼ਿਆਦਾ ਨੇ। ਪਹਿਲਾਂ ਲੋਕ ਚੁੱਪ ਕਰਕੇ ਧਰਮ ਕਮਾਉਂਦੇ ਸੀ। ਹਾਂ ਇਹ ਠੀਕ ਹੈ, ਧਰਮ ਦੀ ਚਰਚਾ ਹੋਣੀ ਅਤਿ ਲਾਜ਼ਮੀ ਜ਼ਰੂਰੀ ਹੈ, ਤਾਂ ਕਿ ਅਸੀਂ ਉਨ੍ਹਾਂ ਪਰਤਾਂ ਤੱਕ ਵੀ ਧਰਮ ਨੂੰ ਲੈ ਕੇ ਜਾ ਸਕੀਏ ਜਿੱਥੇ ਅੱਜ ਤੱਕ ਆਪਾਂ ਸੰਭਾਵਨਾ ਹੀ ਨਹੀਂ ਕੀਤੀ ਵੀ ਇਹ ਵੀ ਲੋਕ ਧਰਮੀ ਹੋ ਸਕਦੇ ਨੇ। ਪਰ ਕਈ ਵਾਰੀ ਇਹ ਚੀਜ਼ਾਂ ਸਿਰਫ ਸੁਣ ਸੁਣ ਗੰਢਣ ਗੰਢੀ ਹੈ, ਲਿਖ ਪੜ ਬੁੱਝੈ ਭਾਰ। ਗ੍ਰੰਥ ਪੜ੍ਹੇ, ਕਿਤਾਬਾਂ ਪੜ੍ਹ ਲਈਆਂ, ਵਿਆਕਰਨ ਪੜ੍ਹੀ, ਕੋਰਸ ਕੀਤੇ, ਕੋਸ਼ ਪੜ੍ਹ ਲਿਆ, ਤੇ ਫਿਰ ਕੀ ਕਰਨ ਲੱਗ ਪਏ, ਨੁਕਤਾ ਚੀਨੀਆਂ ਦਿਨ ਰਾਤ। ਮੰਤਵ ਤੇ ਸੀ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ, ਪਰ ਅੱਖਰਾਂ ਦੇ ਵਿਚ ਫਸੇ ਰਹੇ ਵਿਚਾਰੇ। ਇੱਥੇ ਕਹਿੰਦੇ ਪੰਡਾਂ ਬੰਨ ਲਈਆਂ ਝੂਠੀ ਜਾਣਕਾਰੀ ਦੀਆਂ। ਹਜ਼ੂਰ ਕਹਿੰਦੇ ਤ੍ਰਿਸ਼ਨਾ ਐ ਨਿਸ ਅਗਲੀ, ਹਉ ਮੈਂ ਰੋਗ ਵਿਕਾਰ। ਕਹਿੰਦੇ ਪੜ੍ਹਦੇ ਤਾਂ ਬੜੇ ਰਹੇ, ਤ੍ਰਿਸ਼ਨਾ ਤੇ ਖਤਮ ਨਹੀਂ ਹੋਈ, ਟਿਕਾ ਤਾਂ ਆਇਆ ਨਹੀਂ, ਅਗਲੀ ਬਹੁਤੀ ਤ੍ਰਿਸ਼ਨਾ ਹੋਰ ਜਾਗ ਪਈ ਮਾਇਆ ਦੀ ਇਕੱਠੀ ਕਰਨ ਦੀ। ਹਉਮੈ ਬਹੁਤ ਹੋ ਗਈ ਵੀ ਮੇਰੇ ਜਿੰਨਾ ਵੱਡਾ ਤੇ ਹੋਰ ਕੌਣ ਹੋ ਸਕਦਾ, ਤੇ ਵਿਕਾਰ ਵੀ ਬੜੇ ਅੰਦਰ ਰਹੇ, ਇਹ ਵੀ ਰੋਗ ਬਣੇ ਰਹੇ ਵਿਕਾਰਾਂ ਦੇ। ਪਰ ਜਿਹੜਾ ਵਾਹਿਗੁਰੂ ਉਹ ਬੜਾ ਅੰਤਰਜਾਮੀ ਏ, ਉਹ ਬੇਪਰਵਾਹ ਅਤੋਲਵਾ, ਅਤੋਲਵਾ ਦਾ ਮਤਲਬ ਜਿਹਨੂੰ ਤੋਲਿਆ ਨਾ ਜਾਏ। ਕਹਿਣ ਲੱਗੇ ਇਹ ਮਨੁੱਖ ਸੋਚਦਾ ਵੀ ਮੈਂ ਉਹਨੂੰ ਪੜ ਪੜ ਕੇ ਸੁਣ ਸੁਣ ਕੇ ਤੋਲ ਕੇ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਲਿਆਂਗਾ, ਤੇ ਅੰਦਰ ਭਾਵੇਂ ਵਿਕਾਰਾਂ ਦਾ ਭਰਿਆ ਹੋਵੇ ਜਾਂ ਹੰਕਾਰ ਦਾ, ਕਹਿੰਦੇ ਨੇ ਉਹਨੂੰ ਕੋਈ ਪਰਵਾਹ ਨਹੀਂ ਇਸ ਤਰ੍ਹਾਂ ਦੇ ਲੋਕਾਂ ਦੀ। ਵਾਹਿਗੁਰੂ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਬੇਤੋਲਵਾ ਕਿਸੇ ਤੋਂ ਅੱਜ ਤੱਕ ਤੋਲਿਆ ਨਹੀਂ ਗਿਆ, ਪਰ ਗੁਰਮਤ ਕੀਮਤ ਸਾਰ ਪੂਰੇ ਗੁਰੂ ਦੀ ਮਤ ਜਿਹੜੀ ਦੁਬਧਾ ਰਹਿਤ ਹੋ ਗਈ ਤੇ ਕਲੀਅਰ ਹੋ ਗਈ, ਸਾਫ਼ ਹੋ ਗਈ। ਕਹਿੰਦੇ ਉਹਦੇ ਦੁਆਰਾ ਉਹਦੀ ਕੀਮਤ ਗੁਰਮਤ ਕੀਮਤ ਸਾਰ ਸ੍ਰੇਸ਼ਟ ਉੱਤਮ ਦੀ ਸ੍ਰੇਸ਼ਟ ਮਤ ਦੀ ਕੀਮਤ ਹੀ ਉਹਦੇ ਦਰ ਤੇ ਪੈਂਦੀ ਹੈ, ਜਿਹੜੀ ਸ਼ੁੱਧ ਹੋ ਚੁੱਕੀ ਹੈ, ਜੋ ਪ੍ਰੇਮ ਦੇ ਰੰਗ ਵਿਚ ਧੋਪੀ ਗਈ ਹੈ। ਨਹੀਂ ਤਾਂ ਲੱਖ ਸਿਆਣ ਪੁਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ। ਕਈ ਵਾਰੀ ਸੰਸਾਰੀ ਬੰਦਾ ਤੇ ਕੰਮ ਕਰਦਾ ਹੀ ਏ ਵੀ ਬਹੁ ਗਿਣਤੀ ਨਾਲ ਸੰਬੰਧ ਬਣਾਉਣੇ ਤੇ ਕੰਮ ਲੈਣਾ, ਪਰ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਧਾਰਮਿਕ ਦੁਨੀਆ ਵਿਚ ਵੀ ਇਹ ਕੰਮ ਚੱਲਦਾ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਬੜੇ ਸਿੱਖ ਇਕੱਠੇ ਕਰ ਲੈ, ਬੜੇ ਚੇਲੇ ਬਣਾ ਲੈ, ਤੇ ਵਾਹਿਗੁਰੂ ਅਕਾਲ ਪੁਰਖ ਕੇਸ਼ਵ ਉਹ ਜਿਹੜਾ ਉਹਦੇ ਨਾਲ ਕਦੀ ਪ੍ਰੀਤ ਨਾ ਕੀਤੀ। ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕੇ ਉਚੀਤ, ਵਿੱਚ ਹੀ ਰਹਿ ਗਏ। ਇਸ ਕਰਕੇ ਲੱਖਾਂ ਸਿਆਣਪਾਂ ਦੇ ਨਾਲ, ਚਤਰਾਈਆਂ ਦੇ ਨਾਲ, ਜੇ ਕੋਈ ਮਨੁੱਖ ਲੱਖਾਂ ਚਤਰਾਈਆਂ ਤੇ ਲੱਖਾਂ ਲੋਕਾਂ ਦੇ ਨਾਲ ਪ੍ਰੀਤ ਤੇ ਮਿਲਾਪ ਤੇ ਆਪਣਾ ਗਰੁੱਪ ਬਣਾਏ, ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਸੰਗਤ ਸਾਧਨਾ ਧਰਾਪੀਆ, ਬਿਨ ਨਾਵੈ ਦੁੱਖ ਸੰਤਾਪ। ਕਹਿੰਦੇ ਪੂਰੇ ਗੁਰੂ ਤੇ ਗੁਰਮੁਖਾਂ ਦੀ ਸੰਗਤ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੋਂ ਵਰਸਾਏ ਗੁਰਮੁਖਾਂ ਦੀ ਸੰਗਤ ਕਰਨ ਤੋਂ ਬਿਨਾਂ, ਕਹਿਣ ਲੱਗੇ ਕੋਈ ਵੀ ਮਨੁੱਖ ਤ੍ਰਿਪਤ ਨਹੀਂ ਹੋ ਸਕਦਾ ਇਨ੍ਹਾਂ ਸਿਆਣਪਾਂ ਨਾਲ, ਇਨ੍ਹਾਂ ਬਹੁਤੀਆਂ ਚਤੁਰਾਈਆਂ ਦੇ ਨਾਲ। ਦੁੱਖ ਸੰਤਾਪ ਉਹਦੀ ਜ਼ਿੰਦਗੀ ਵਿਚ ਬਣਿਆ ਰਹਿੰਦਾ, ਹਰ ਜਪ ਜੀਅਰੇ ਛੁੱਟੀਐ, ਇਨ੍ਹਾਂ ਹਉਮੈ ਆਦਿਕ ਬੰਧਨਾਂ ਤੋਂ ਦੁੱਖਾਂ ਤੋਂ ਜੇ ਕੋਈ ਅੱਜ ਤੱਕ ਛੁੱਟਿਆ, ਤੇ ਹੇ ਮੇਰੀ ਜਿੰਦੇ ਵਾਹਿਗੁਰੂ ਦਾ ਨਾਮ ਜਪਿਆ ਕਰ। ਗੁਰਮੁਖ ਚੀਨੈ ਆਪ, ਨਾਮ ਕਿਉਂ ਜਪਣਾ? ਆਪਣੇ ਆਪ ਨੂੰ ਚੀਨਣ, ਆਪਣੇ ਆਪ ਨੂੰ ਪਰਖਣ ਵਾਸਤੇ, ਵੇਖਣ ਵਾਸਤੇ, ਆਪਣੇ ਜੀਵਨ ਤੇ। ਨਾਮ ਦਾ ਅਰਥ ਜਿਵੇਂ ਆਪਾਂ ਸ਼ੀਸ਼ੇ ਦੇ ਅੱਗੇ ਮੂੰਹ ਕਰਨੇ ਆ, ਉਹ ਸਾਨੂੰ ਦੱਸ ਦਿੰਦਾ ਵੀ ਤੇਰੇ ਵਿਚ ਕਿੱਥੇ ਚਿਹਰੇ ਤੇ ਮਿੱਟੀ ਲੱਗੀ ਏ। ਇਸੇ ਤਰ੍ਹਾਂ ਗੁਰਬਾਣੀ ਰੂਪੀ ਸ਼ੀਸ਼ਾ, ਨਾਮ ਰੂਪੀ ਸ਼ੀਸ਼ਾ, ਉਹਨੂੰ ਜਪ ਕੇ ਛੁੱਟੀਐ, ਉਹਦੇ ਵਿਚੋਂ ਆਪਣੇ ਆਪ ਨੂੰ ਵੇਖ ਕੇ ਗੁਰਮੁਖ ਚੀਨੈ ਆਪ, ਆਪਣੇ ਆਪ ਨੂੰ ਵੇਖ ਲੈਂਦਾ। ਜਿਨ੍ਹਾਂ ਨੇ ਫਿਰ ਆਪਣੇ ਆਪ ਨੂੰ ਵੇਖਿਆ, ਆਪਣੇ ਵਿਕਾਰਾਂ ਨੂੰ ਵੀ ਵੇਖ ਲਿਆ, ਉਨ੍ਹਾਂ ਨੇ ਕਿਹਾ ਮਹਾਰਾਜ ਹੁਣ ਇਹ ਮੇਰਾ ਜੀਵਨ ਇਸ ਤਰ੍ਹਾਂ ਦਾ, ਮੇਰੇ ਤੋਂ ਆਪ ਨਹੀਂ ਚੱਲਦਾ, ਤੁਸੀਂ ਕਿਰਪਾ ਕਰੋ, ਇਹ ਮੇਰੇ ਵੱਸ ਦਾ ਹੈ ਹੀ ਨਹੀਂ। ਜੇ ਇੰਨੇ ਪਾਪ ਵਿਕਾਰ ਮਨ ਟਿਕਦੇ ਹੀ ਨਹੀਂ, ਤੇ ਜਿਹੜੀ ਗੱਡੀ ਪੁਰਾਣੀ ਹੋ ਜਾਏ ਫਿਰ ਆਪਾਂ ਉਹਨੂੰ ਵੇਚ ਦਿੰਦੇ ਹਾਂ। ਇਸੇ ਤਰ੍ਹਾਂ ਇਹ ਜੀਵਨ ਜਦੋਂ ਬਹੁਤਾ ਫਸ ਗਿਆ ਨਾ ਵਿਕਾਰਾਂ ਵਿਚ, ਤੇ ਸਿੱਖ ਨੇ ਵੇਚ ਦਿੱਤਾ ਤਨ ਮਨ ਗੁਰ ਪਹਿ ਵੇਚਿਆ। ਕਹਿੰਦੇ ਹੁਣ ਤੁਸੀਂ ਰੱਖੋ ਤੇ ਇਹਦੇ ਬਦਲੇ ਤੇ ਮੈਨੂੰ ਆਪਣੀ ਭਗਤੀ ਦੇ ਦਿਓ, ਆਪਣੀ ਯਾਦ ਦੇ ਦਿਓ। ਤਨ ਮਨ ਗੁਰ ਪਹਿ ਵੇਚਿਆ, ਵੇਚਿਆ ਦਾ ਅਰਥ ਇਹ ਵੀ ਹੁੰਦਾ ਹੈ ਪੁਰਾਣੇ ਸਮੇਂ ਦੇ ਵਿਚ ਜਿਵੇਂ ਹੁਣ ਕੋਈ ਸਾਲ ਲਈ ਨੌਕਰ ਰੱਖਦਾ ਜਾਂ ਮਹੀਨੇ ਲਈ ਜਾਂ ਦਿਹਾੜੀ ਲਈ। ਪਹਿਲਾਂ ਬੈ ਖਰੀਦ ਨੌਕਰ ਰੱਖੇ ਹੁੰਦੇ ਸਨ। ਬੈ ਖਰੀਦ ਦਾ ਮਤਲਬ ਹੁੰਦਾ ਸੀ ਵੀ ਇੱਕੋ ਵਾਰੀ ਉਹਦਾ ਮੁੱਲ ਧਾਰ ਦਿੰਦੇ ਸਨ, ਵੇਚ ਦਿੰਦੇ ਸਨ ਉਹਨੂੰ ਵਿਕੇ ਹੋਏ, ਉਹਨਾਂ ਨੂੰ ਕਹਿੰਦੇ ਸਨ ਗੋਲੇ। ਕਹਿਣ ਲੱਗੇ ਮਹਾਰਾਜ ਹੁਣ ਤੇ ਮੈਂ ਤੁਹਾਡੇ ਦਰ ਦੇ ਉੱਤੇ ਸਾਰੀ ਉਮਰ ਲਈ ਵਿਕ ਗਿਆ, ਵੇਚ ਦਿੱਤਾ ਮੈਂ ਆਪਣੇ ਆਪ ਨੂੰ, ਇਹਦਾ ਮਤਲਬ ਹੁਣ ਪਰਤ ਕੇ ਤੁਹਾਡੇ ਕੋਲੋਂ ਮੰਗਣਾ ਕੁਝ ਨਹੀਂ। ਇਹ ਹੈ ਉਹ ਭਗਤੀ ਜਿਹਦੇ ਵਿਚ ਪਰਤ ਕੇ ਸ਼ਰਤ ਨਹੀਂ ਲਾਈ ਜਾਂਦੀ ਵੀ ਜ਼ਰੂਰ ਆ ਦਿਓ, ਹੁਣ ਤੇ ਤੇਰੇ ਦਰ ਤੇ ਵਿਕ ਗਏ ਆ, ਜੋ ਕਰਾਣਾ ਕਰਾਈ, ਜੇ ਕਵੇਗਾ ਬਹਿਣਾ ਤੇ ਬੈਠ ਜਾਗੇ, ਜੇ ਕਵੇਗਾ ਉੱਠਣਾ ਤੇ ਉੱਠ ਜਾਗੇ। ਇਹਨੂੰ ਸੱਚੇ ਪਾਤਸ਼ਾਹ ਕਹਿੰਦੇ ਮੈਂ ਗੋਲਾ ਬੈ ਖਰੀਦ ਸੱਚ ਸਾਹਿਬ ਮੇਰਾ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ। ਪੱਕੇ ਵਿਕ ਗਏ, ਪਰਤ ਕੇ ਕਹਿਣ ਜੋਗੀ ਕੁਝ ਨਹੀਂ ਰਹਿ ਵੀ ਆਖ ਦੇ ਤੇ ਆ ਦੇ, ਬਸ ਵਿਕੇ ਪਏ ਆ, ਜਿੱਥੇ ਕਹੇਗਾ ਤੁਰੇ ਫਿਰਾਂਗੇ। ਕਹਿਣ ਲੱਗੇ ਤਨ ਮਨ ਗੁਰ ਪੈ ਵੇਚਿਆ, ਮਨ ਦੀ ਆ ਸਿਰ ਨਾਲ, ਮਨ ਵੀ ਦੇ ਦਿੱਤਾ ਤੇ ਸਿਰ ਭੇਟ ਕਰ ਦਿੱਤਾ, ਆਪਣੀ ਕੋਈ ਮਰਜ਼ੀ ਹੁਣ ਨਹੀਂ ਚੱਲਦੀ। ਤ੍ਰੈ ਭਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ। ਗੁਰੂ ਦੇ ਦਰ ਤੋਂ ਬਿਨਾਂ ਤ੍ਰੈ ਭਵਨ ਸਾਰਾ ਕੁਝ ਖੋਜ ਖੋਜ ਕੇ ਟੰਡੋਲਿਆ ਚੰਗੀ ਤਰ੍ਹਾਂ। ਟੰਡੋਲਿਆ ਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਟੋਹ ਟੋਹ ਕੇ ਵੇਖਿਆ ਵੀ ਇਥੋਂ ਕੁਝ ਲੱਭ ਜਾਏਗਾ ਸੰਸਾਰ ਵਿਚੋਂ। ਪਰ ਗੁਰਮੁਖ ਖੋਜ ਨਿਹਾਲ, ਕਹਿੰਦੇ ਨੇ ਪੂਰੇ ਗੁਰੂ ਨੇ ਕਿਹਾ ਨਹੀਂ ਭਾਈ, ਜੇ ਤੂੰ ਖੋਜਣੇ ਤੇ ਗੁਰਬਾਣੀ ਵਿਚੋਂ ਖੋਜ, ਗੁਰੂ ਕੇ ਉਪਦੇਸ਼ ਵਿਚੋਂ ਖੋਜ ਕਰ। ਉਥੋਂ ਖੋਜਿਆ ਤੇ ਵਾਹਿਗੁਰੂ ਦੇ ਦੀਦਾਰ ਹੋਏ ਤੇ ਜੀਵਨ ਨਿਹਾਲ ਹੋ ਗਿਆ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਸਤਿਗੁਰੂ ਨੇ ਕੀ ਕੀਤਾ, ਪਰਦਾ ਖੋਲ ਦਿੱਤਾ। ਬਸ ਥੋੜਾ ਜਿਹਾ ਪਰਦਾ ਸੀ ਮਨੁੱਖ ਵਿਚ ਤੇ ਵਾਹਿਗੁਰੂ ਵਿਚ, ਮਾਰ ਕੇ ਆਪਣਾ ਤੀਰ ਤੋੜ ਕੇ ਪਰਾਂ ਮਾਰਿਆ, ਬਸ ਇਕ ਹੋ ਗਿਆ, ਪ੍ਰਕਾਸ਼ ਹੋ ਗਿਆ। ਪੂਰੇ ਸਤਿਗੁਰੂ ਨੇ ਮੇਲ ਮਿਲਾਇਆ, ਮੇਲ ਦਿੱਤਾ, ਇਕ ਮਿਕ ਹੋ ਗਏ ਸਿੱਖ ਤੇ ਗੁਰੂ ਜਿਹੜੇ ਨੇ, ਇਕੱਠਾ ਉਨ੍ਹਾਂ ਦਾ ਜੀਵਨ ਜਿਹੜਾ ਜੁੜ ਚੁੱਕਾ ਹੈ। ਇਸ ਸ਼ਬਦ ਦੇ ਵਿਚ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਤੇ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜੀਵਨ ਬੜਾ ਕੀਮਤੀ ਹੈ, ਸਵਾਸ ਬੜੇ ਕੀਮਤੀ ਨੇ, ਇਨ੍ਹਾਂ ਦੇ ਨਾਲ ਸਿਮਰਨ ਕਰਨਾ ਚਾਹੀਦਾ, ਬੰਦਗੀ ਕਰਨੀ ਚਾਹੀਦੀ। ਅਗਲੇ ਸ਼ਬਦਾਂ ਦੀ ਫਿਰ ਵਿਚਾਰ ਕਰਾਂਗੇ, ਉਦੋਂ ਤੱਕ ਖਿਮਾ ਕਰਨੀ ਜੀ। ਸਤਿਗੁਰੂ ਜੀ ਆਪ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।